ਨਗਾਰਿਆਂ ਤੇ ਚੋਭਾ ਮਰਵਾ ਕੇ ਉਸੇ ਵਕਤ ਅਬਦੁਲ ਖਾਨ ਨੇ ਫੌਜਾਂ ਨਾਲ ਲੈ ਕੇ ਹੱਲਾ ਬੋਲ ਦਿੱਤਾ ਹੈ। ਤਕਰੀਬਨ 15,000 ਫੌਜ ਆਪਣੇ ਨਾਲ ਲੈ ਕੇ ਚੜਿਆ। ਜਦੋਂ ਚੜਿਆ ਤੇ ਸਾਰੇ ਮਾੜੇ ਸਗਨ ਬਦ ਸਗਨ ਇਹਨੂੰ ਨਜ਼ਰ ਆਏ ਨੇ। ਸਿਆਣੇ ਬੰਦਿਆਂ ਨੇ ਅੰਦਾਜ਼ਾ ਲਾ ਲਿਆ ਕਿ ਲੱਗਦਾ ਜੰਗ ਦੇ ਵਿੱਚ ਸਾਡਾ ਨੁਕਸਾਨ ਹੋਵੇਗਾ। ਉਹ ਅਬਦੁਲ ਖਾਨ 15,000 ਫੌਜ ਆਪਣੇ ਨਾਲ ਲੈ ਕੇ ਚੰਦੂ ਦੇ ਕਪੁੱਤਰ ਨੂੰ ਨਾਲ ਲੈ ਕੇ ਕਰਮ ਚੰਦ ਨੂੰ ਔਰ ਦੂਜੇ ਪਾਸੇ ਰਤਨ ਚੰਦ ਘੇੜ ਨੂੰ ਆਪਣੇ ਨਾਲ ਲੈ ਕੇ ਇਹ ਸ੍ਰੀ ਹਰਗੋਬਿੰਦਪੁਰੇ ਦਰਿਆ ਦੇ ਕਿਨਾਰੇ ਪਹੁੰਚਿਆ। ਕੇਵਟਾਂ ਨੂੰ ਮਲਾਹਾਂ ਨੂੰ ਸੱਦ ਕੇ ਆਪਣੀਆਂ ਫੌਜਾਂ ਸਮੇਤ ਇਹਨੇ ਦਰਿਆ ਪਾਰ ਕੀਤਾ ਕਿਉਂਕਿ ਸ੍ਰੀ ਹਰਗੋਬਿੰਦਪੁਰਾ ਨਗਰ ਉਦੋਂ ਹਾਲੇ ਨਵਾਂ ਵਸ ਰਿਹਾ ਸੀ, ਗੁਰੂ ਸਾਹਿਬ ਆਬਾਦ ਕਰ ਰਹੇ ਸਨ। ਇਹਦਾ ਜਿਹੜਾ ਪੁਰਾਣਾ ਨਾਂ ਸੀ ਉਹ ਰੋਹੇਲਾ ਸੀ। ਉਸ ਵਕਤ ਨਵਾਬ ਸੂਬੇ ਜਲੰਧਰ ਅਬਦੁਲ ਖਾਨ ਨੇ ਰੋਹੇਲੇ ਨਗਰ ਦੇ ਕੋਲ ਆ ਕੇ ਡੇਰਾ ਕੀਤਾ ਹੈ, ਜਿੱਥੋਂ ਤਕਰੀਬਨ ਰੋਹੇਲਾ ਨਗਰ ਇੱਕ ਕੋਹ ਦੀ ਵਾਟ ਤੇ ਹੈ। ਉਹ ਜਿਸ ਪ੍ਰਕਾਰ ਨਾਲ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ, ਉਧਰੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਜੰਗ ਦੀ ਪੂਰੀ ਤਿਆਰੀ ਕਰ ਲਈ ਹੈ। ਉਹ ਸਾਰਾ ਪ੍ਰਕਰਨ ਅੱਜ ਦੇ ਪ੍ਰਸੰਗ ਵਿਚ ਆ ਰਿਹਾ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੋਸ ਰੋਹੇਲਾ ਜਬਰਿਓ, ਥਾਂਡੋ ਅਬਦੁਲ ਖਾਨ।
15,000 ਫੌਜ ਆਪਣੇ ਨਾਲ ਲੈ ਕੇ ਅਬਦੁਲ ਖਾਨ ਚੜ ਆਇਆ। ਜਦੋਂ ਇਹਦੇ ਤੋਂ ਤਕਰੀਬਨ ਇੱਕ ਕੋਹ ਦੀ ਵਾਟ ਤੇ ਰੋਹੇਲਾ ਨਗਰ ਰਹਿ ਗਿਆ, ਤੋ ਰੋਹੇਲੇ ਨਗਰ ਤੋਂ ਇੱਕ ਕੋਹ ਪਹਿਲਾਂ ਹੀ ਅਬਦੁਲ ਖਾਨ ਨੇ ਆਪਣਾ ਘੋੜਾ ਰੋਕ ਲਿਆ।
ਕਰੀ ਸੰਭਾਰਨ ਸੈਨ ਕੀ, ਸੈਨਾ ਪਤ ਬਲਵਾਨ।
ਇੱਕ ਕੋਹ ਪਹਿਲਾਂ ਹੀ ਖਲੋ ਕੇ ਨੇ ਆਪਣੀ ਸੈਨਾ ਦੀ ਸੰਭਾਲ ਕੀਤੀ ਹੈ, ਕਿਉਂਕਿ ਪਿੱਛੋਂ ਲੰਮੇ ਸਫ਼ਰ ਤੋਂ ਫੌਜ ਚੱਲ ਕੇ ਆਈ ਸੀ, ਸਾਰਿਆਂ ਨੂੰ ਸੰਭਾਲਣਾ ਸੀ, ਲਾਮਬੰਦ ਕਰਨਾ ਸੀ। ਉਹ ਸਾਰੀ ਫੌਜ ਨੂੰ ਇਹਨੇ ਇਕੱਠਾ ਕੀਤਾ ਹੈ, ਸਭ ਦੀ ਸੰਭਾਲ ਕਰਕੇ ਜਿਹੜੇ ਇਹਦੇ ਮੁਖੀ ਸੈਨਾਪਤੀ ਬੜੇ ਬੜੇ ਬਲਵਾਨ ਸੈਨਾਪਤੀ ਨੇ, ਉਹਨਾਂ ਸੈਨਾਪਤੀਆਂ ਨੂੰ ਇਹਨੇ ਆਪਣੇ ਕੋਲ ਸੱਦਿਆ ਹੈ।
ਜੋ ਪਈ ਲੜਨ ਜੰਗ ਕੋ ਬਿਉਂਤ ਵਿਚਾਰਾ,
ਜੰਗ ਲੜਨ ਵਾਸਤੇ ਨੇ ਬਿਉਂਤ ਬੰਦੀ ਕੀਤੀ ਹੈ ਕਿ ਕਿਸ ਬਿਉਂਤ ਬੰਦੀ ਨਾਲ ਕਿਸ ਤਰੀਕੇ ਨਾਲ ਜੰਗ ਲੜਨਾ ਹੈ। ਉਹ ਆਪਣੇ ਸੈਨਾਪਤੀਆਂ ਨਾਲ ਅਬਦੁਲ ਖਾਨ ਨੇ ਸਲਾਹ ਕੀਤੀ ਹੈ।
ਪ੍ਰਿਥਕ ਪ੍ਰਿਥਕ ਦਲ ਭਾਗ ਸੁਧਾਰਾ,
ਇਹਨੇ ਆਪਣਾ 15,000 ਕਿਉਂਕਿ ਸਾਰੇ ਇਕੱਠੇ ਤਾਂ ਨਹੀਂ ਨਾ ਹਮਲਾ ਕਰ ਸਕਦੇ ਸੀ, ਉਹਨਾਂ ਨੂੰ ਵੰਡਣਾ ਪੈਣਾ ਸੀ। ਇਹਨੇ ਆਪਣੀ 15,000 ਫੌਜ ਨੂੰ ਵੱਖੋ ਵੱਖਰੇ ਹਿੱਸਿਆਂ ਵਿਚ ਵੰਡਿਆ, ਵੱਖੋ ਵੱਖਰੇ ਜਥਿਆਂ ਦੇ ਵਿਚ ਆਪਣੀ ਸਾਰੀ ਫੌਜ ਨੂੰ ਵੰਡਿਆ ਹੈ।
ਜਥੇਦਾਰ ਇੱਕ ਬੈਰਮ ਖਾਨ,
ਇਹਦਾ ਇੱਕ ਜਥੇਦਾਰ ਸੀ, ਦਾ ਨਾਂ ਸੀ ਬੈਰਮ ਖਾਨ। ਇਹ ਬੜਾ ਸੂਰਮਾ ਸੀ, ਆਪਣੇ ਆਪ ਨੂੰ ਬੜਾ ਬਹਾਦਰ ਕਹਾਉਂਦਾ ਸੀ। ਅਬਦੁਲ ਖਾਨ ਦਾ ਇਹ ਜਰਨੈਲ ਹੈ ਬੈਰਮ ਖਾਨ।
ਸ਼ਸਤਰ ਧਰਨ ਮੈਂ ਸੁਪੱਟ ਮਾਨ,
ਇਹ ਸ਼ਸਤਰ ਧਾਰਨ ਕਰਨ ਦੇ ਵਿਚ ਬੜਾ ਸੁਪੱਟ ਸੀ, ਬੜਾ ਸੂਰਮਾ ਸੀ, ਸ਼ਸਤਰ ਵਿਦਿਆ ਦੇ ਵਿਚ ਨਿਪੁੰਨ ਸੀ, ਸ਼ਸਤਰ ਅਸਤਰ ਚਲਾਉਣ ਦੇ ਵਿਚ ਬੜਾ ਨਿਪੁੰਨ ਸੀ।
ਵਿਦਿਆ ਖੜਗ ਪ੍ਰਹਾਰਨ ਕੇਰੀ,
ਤੇਗ ਚਲਾਉਣ ਦੀ ਵਿਦਿਆ ਨੂੰ ਬੜੀ ਆਉਂਦੀ ਸੀ, ਇਹਨੂੰ ਪਤਾ ਸੀ ਕਿ ਕਿਰਪਾਨ ਦਾ ਵਾਰ ਕਿਵੇਂ ਕਰੀਦਾ ਤੇ ਕਿਵੇਂ ਰੋਕੀਦਾ। ਢਾਲ ਕਿਰਪਾਨ ਦੀ ਜੰਗ ਲੜਨ ਦੇ ਵਿਚ ਬੜਾ ਸੂਰਮਾ ਸੀ ਬੈਰਮ ਖਾਨ, ਤੇਗ ਦੀ ਮਾਰ ਮਾਰਨ ਵਾਸਤੇ ਬੜਾ ਸੂਰਮਾ ਸੀ।
ਵਟੇ ਬਾਜ ਕੀ ਰੀਤ ਬਡੇਰੀ,
ਖਾਲਸਾ ਜੀ ਜਿਹੜੀ ਢਾਲ ਕਿਰਪਾਨ ਦੀ ਵਿਦਿਆ ਹੁੰਦੀ ਹੈ ਵੀ ਢਾਲ ਦੇ ਨਾਲ ਵਾਰ ਰੋਕਣਾ ਤੇ ਕਿਰਪਾਨ ਨਾਲ ਵਾਰ ਕਰਨਾ, ਇਹਨੂੰ ਪਟੇਬਾਜੀ ਦੀ ਵਿਦਿਆ ਕਹਿੰਦੇ ਨੇ। ਕਹਿੰਦੇ ਨੂੰ ਪਟੇਬਾਜੀ ਦੀ ਵਿਦਿਆ ਦਾ ਪੂਰਨ ਤੌਰ ਤੇ ਗਿਆਨ ਹੈ ਕਿ ਕਿਵੇਂ ਵਾਰ ਰੋਕਣਾ ਤੇ ਕਿਵੇਂ ਵਾਰ ਕਰਨਾ ਹੈ, ਕਿਵੇਂ ਵਿਖਾਉਣਾ ਹੋਰ ਹੈ ਤੇ ਮਾਰਨਾ ਕਿਤੋਂ ਹੋਰ ਹੈ, इस प्रकार दी सारी पटेबाजी दी विद्या जेड़ी है बैरम खान नू आउंदी है।
एक हजार संग दल कीना,
उस वक्त एक हजार फौज दा जथा इन्हें बैरम खान नू दिता अब्दुल खान ने। अब्दुल खान ने आख्या कि एक हजार फौज तेरे अंडर रहेगी, उन्हां नू तू अपने अधीन करके लड़ाउणा है। एक हजार फौज दा जथा ओ बैरम खान दे अधीन कीता है।
हथियारन मैं जो बल पीना,
एक हजार चोणवा जरनैल बैरम खान नू दिता जेड़े हथियारां दी विद्या च बोरे निपुण ने, बंदूक चलाउणी, नेजा चलाउणा, कृपान चलाउणी जां होर जेड़े शस्त्र अस्त्र ने ओह चलाउणे, उन्हां सारियां विद्यावां दे विचों एक हजार सूरमे पूरन तौर ते निपुण ने, ओह चोणवे चोणवे सिपाही ਉਹ ਬੈਰਮ ਖਾਨ ਦੇ ਅਧੀਨ ਕੀਤੇ ਹਨ।
ਦੁਤੀਆ ਮੁਹੰਮਦ ਖਾਨ ਸੁਜਾਨਾ,
ਇਹਦਾ ਦੂਸਰਾ ਸੈਨਾਪਤੀ ਸੀ, ਦੂਸਰਾ ਜਰਨੈਲ ਸੀ ਮੁਹੰਮਦ ਖਾਨ। ਉਸ ਵਕਤ ਬੈਰਮ ਖਾਨ ਨੂੰ ਇੱਕ ਹਜ਼ਾਰ ਫੌਜ ਦੇ ਕੇ ਉਹਨੂੰ ਵੱਖਰਾ ਕਰ ਦਿੱਤਾ ਹੈ, ਤੇ ਦੂਸਰਾ ਜਿਹੜਾ ਜਰਨੈਲ ਹੈ ਮੁਹੰਮਦ ਖਾਨ।
ਵਿਦਿਆ ਬਾਨਨ ਵਿਖੇ ਮਹਾਨਾ,
ਤੀਰ ਚਲਾਉਣ ਦੀ ਵਿਦਿਆ ਚ ਨਿਪੁੰਨ ਸੀ, ਤੀਰ ਇਹਦੇ ਵਰਗੇ ਕੋਈ ਨੀ ਸੀ ਚਲਾਉਂਦਾ, ਇਹਦੇ ਦਲ ਦੇ ਵਿਚ ਬੜੇ ਸੋਹਣੇ ਤੀਰ ਚਲਾਉਣੇ ਜਾਣਦਾ ਸੀ, ਨਿਸ਼ਾਨੇ ਦੇ ਵਿਚ ਇਹਦਾ ਤੀਰ ਜਾ ਕੇ ਵੱਜਦਾ ਸੀ। ਤੀਰ ਅੰਦਾਜ਼ੀ ਦੀ ਵਿਦਿਆ ਦੇ ਵਿਚ ਮੁਹੰਮਦ ਖਾਨ ਨਿਪੁੰਨ ਹੈ।
ਜਾਂਪ ਕਠੋਰ ਐਂਚ ਜੋ ਮਾਰਤ,
ਬੜਾ ਕਠੋਰ ਧਨਕ ਆਪਣੇ ਹੱਥ ਵਿਚ ਪਕੜ ਕੇ ਰੱਖਦਾ ਤੇ ਚਿਲੇ ਤੇ ਚਾੜ ਕੇ ਤੀਰ ਨੂੰ ਕੰਨਾਂ ਤੱਕ ਖਿੱਚ ਕੇ ਚਲਾਉਣੀ ਜਾਣਦਾ ਹੈ।
ਉਹ ਸ਼ਤਰੂ ਆਗੇ ਜਿਸ ਹਾਰਤ,
ਕਹਿੰਦੇ ਬੜੇ ਬੜੇ ਸ਼ਤਰੂ ਦੁਸ਼ਮਣ ਜਿਹਦੇ ਅੱਗੇ ਹਾਰ ਜਾਂਦੇ ਸਨ, ਜਿਹਦੇ ਤੀਰਾਂ ਦੇ ਸਾਹਮਣੇ ਦੁਸ਼ਮਣ ਖਲੋਣ ਦਾ ਹੌਸਲਾ ਨਹੀਂ ਸਨ ਕਰਦੇ, ਇਹੋ ਜਿਹਾ ਜਰਨੈਲ ਸੀ ਮੁਹੰਮਦ ਖਾਨ।
ਜੀਤੇ ਆ ਗਏ ਜੰਗ ਵਿਸਾਲਾ,
ਇਹਨੇ ਪਹਿਲਾਂ ਵੀ ਕਈ ਜੰਗ ਲੜੇ ਨੇ, ਇਹ ਨੀ ਵੀ ਨਵਾਂ ਹੀ ਜੰਗ ਲੜਨ ਆਇਆ, ਰੰਗਰੂਟ ਨਹੀਂ ਸੀ, ਇਹਨੇ ਪਹਿਲਾਂ ਵੀ ਕਈ ਜੰਗ ਲੜੇ ਹੋਏ ਸਨ।
ਬਲੀ ਅਦਕ ਯਾਰ ਪਿਖੇ ਕਰਾਲਾ,
ਬੜਾ ਬਲਵਾਨ ਸੀ ਮੁਹੰਮਦ ਖਾਨ ਤੇ ਵੇਖਣ ਨੂੰ ਵੀ ਬੜਾ ਭਿਆਨਕ ਨਜ਼ਰ ਆਉਂਦਾ ਸੀ।
ਇੱਕ ਹਜ਼ਾਰ ਸੁਪੱਟ ਦਲ ਦੇ ਕੇ,
ਇੱਕ ਹਜ਼ਾਰ ਫੌਜ ਦਾ ਜਥਾ ਅਬਦੁਲ ਸਮੁੰਦ ਖਾਨ ਨੇ ਇਹਨੂੰ ਦਿੱਤਾ, ਆਖਿਆ ਵੀ ਇੱਕ ਹਜ਼ਾਰ ਫੌਜ ਤੇਰੇ ਅਧੀਨ ਰਹੇਗੀ। ਇੱਕ ਹਜ਼ਾਰ ਪਹਿਲਾਂ ਬੈਰਮ ਖਾਨ ਦੇ ਅਧੀਨ ਕਰ ਦਿੱਤੀ ਹੈ, ਉਹਦੇ ਨਾਲ ਉਹ ਜਥਾ ਤੋਰ ਦਿੱਤਾ ਹੈ, ਤੇ ਇੱਕ ਹਜ਼ਾਰ ਫੌਜ ਦਾ ਜਥਾ ਇਹਨੇ ਮੁਹੰਮਦ ਖਾਨ ਦੇ ਨਾਲ ਤੋਰਿਆ ਹੈ।
ਸਾਵਧਾਨ ਹਿਤਲਰ ਬੇ ਕਹਿ ਕਹਿ,
ਇਹਨੇ ਸਾਵਧਾਨ ਕੀਤਾ ਉਹਨਾਂ ਨੂੰ ਲੜਨ ਵਾਸਤੇ ਕਿ ਇੱਕ ਹਜ਼ਾਰ ਫੌਜ ਤੇਰੇ ਨਾਲ ਰਹੇਗੀ, ਤੇ ਬੜੀ ਬਹਾਦਰੀ ਨਾਲ ਸਾਵਧਾਨੀ ਦੇ ਨਾਲ ਜੰਗ ਦੇ ਮੈਦਾਨ ਵਿਚ ਤੂੰ ਲੜਨਾ ਹੈ।
ਤ੍ਰਿਤੀਆ ਖਾਨ ਬਲਵੰਡ ਪਰਚੰਡ,
ਤੀਸਰਾ ਸੀ ਬਲਵੰਡ ਖਾਨ, ਬਲਵੰਡ ਖਾਨ ਉਹ ਤੀਸਰਾ ਜਰਨੈਲ ਸੀ ਉਸ ਵਕਤ ਅਬਦੁਲ ਖਾਨ ਨੇ ਸੂਬੇ ਜਲੰਧਰ ਨੇ ਆਪਣੇ ਤੀਸਰੇ ਜਰਨੈਲ ਬਲਵੰਡ ਖਾਨ ਨੂੰ ਆਪਣੇ ਕੋਲ ਬੁਲਾਇਆ।
ਪਰੇ ਜੁੱਧ ਤਬ ਕਰੇ ਕਮੰਡ,
ਇਹ ਬਲਵੰਡ ਖਾਨ ਵੀ ਬੜਾ ਸੂਰਮਾ ਸੀ, ਇਹ ਵੀ ਜਦੋਂ ਘਮਾਸਾਨ ਜੰਗ ਹੁੰਦਾ ਸੀ ਤੇ ਤਾਂ ਉਹਦੇ ਵਿਚ ਜਾ ਕੇ ਕੁੱਦਦਾ ਸੀ, ਜਦੋਂ ਪੂਰਨ ਤੌਰ ਤੇ ਗਹਿ ਗੱਟ ਜੰਗ ਹੁੰਦਾ ਸੀ ਉਸ ਜੰਗ ਵਿਚ ਕੁੱਦ ਕੇ ਫੇਰੇ ਲਥੇਰ ਪਥੇਰ ਕਰਦਾ ਸੀ।
ਕਰ ਮੈਂ ਤੋਮਰ ਬੰਬ ਲਿਆਲੇ,
ਇਹ ਬਰਛੀ ਚਲਾਉਣ ਦੀ ਵਿਦਿਆ ਬੜੀ ਨਿਪੁੰਨ ਸੀ ਇਹਦੇ ਵਿਚ, ਜਿਹੜਾ ਬਲਵੰਡ ਖਾਨ ਹੈ ਇਹਨੂੰ ਬਰਛੀ ਚਲਾਉਣੀ ਬੜੀ ਸੋਹਣੀ ਆਉਂਦੀ, ਇਹਦੇ ਹੱਥ ਦੇ ਵਿਚ ਬਰਛੀ ਹੈ ਬੰਬ ਲਿਆਲੀ, ਜਿਹਦੇ ਨਾਲ ਅਣੀਆਂ ਲੱਗੀਆਂ ਹੋਈਆਂ, ਬੰਬ ਲਿਆਲੀ ਇੱਕ ਬਰਛੀ ਦੀ ਕਿਸਮ ਹੈ, ਕਹਿੰਦੇ ਉਹ ਕਿਸਮ ਦੀ ਇਹਦੇ ਹੱਥ ਵਿਚ ਬਰਛੀ ਹੈ।
ਇੱਕ ਹਜ਼ਾਰ ਕਰਿਓ ਜਿਸ ਨਾਲੇ,
ਇੱਕ ਹਜ਼ਾਰ ਫੌਜ ਦਾ ਜਥਾ ਬਲਵੰਡ ਖਾਨ ਦੇ ਨਾਲ ਟੋਰਿਆ, ਪੰਦਰਾਂ ਹਜ਼ਾਰ ਫੌਜ ਸੀ ਉਹਦੀ ਵੰਡ ਕਰ ਰਿਹਾ ਹੈ ਸੂਬਾ ਜਲੰਧਰ ਵਿਉਂਤਬੰਦੀ ਨਾਲ, ਕਿਉਂਕਿ ਚਾਰੇ ਪਾਸੇ ਹਮਲਾ ਕਰਨਾ ਚਾਹੁੰਦਾ ਹੈ, ਤੇ ਤੀਸਰਾ ਜਥਾ ਜਿਹੜਾ ਇੱਕ ਹਜ਼ਾਰ ਫੌਜ ਦਾ ਸੀ ਉਹ ਇਹਨੇ ਬਲਵੰਡ ਖਾਨ ਦੇ ਨਾਲ ਟੋਰਿਆ ਹੈ।
ਚੌਥੇ ਅਲੀ ਬਖਸ਼ ਬਡ ਵੀਰ,
ਇਹਦਾ ਚੌਥਾ ਜਰਨੈਲ ਹੈ ਅਲੀ ਬਖਸ਼, ਜਿਹੜਾ ਬੜਾ ਸੂਰਮਾ ਸਦਾਉਂਦਾ ਆਪਣੇ ਆਪ ਨੂੰ, ਕਹਿੰਦੇ ਉਹ ਚੌਥਾ ਜਰਨੈਲ ਸੂਬੇ ਜਲੰਧਰ ਨੇ ਅਲੀ ਬਖਸ਼ ਨੂੰ ਆਪਣੇ ਕੋਲ ਬੁਲਾਇਆ ਜੋ ਬੜਾ ਵੀਰ ਯੋਧਾ ਹੈ।
ਟੁਪਕ ਚਲਾਵੇ ਜੋ ਤਰ ਤੀਰ,
ਇਹ ਬੰਦੂਕ ਚਲਾਉਣ ਦੀ ਵਿਦਿਆ ਚ ਨਿਪੁੰਨ ਹੈ, ਜਿੰਨੇ ਜਰਨੈਲ ਨੇ ਉਹਨਾਂ ਸਾਰਿਆਂ ਦੀ ਵੱਖੋ ਵੱਖਰੀ ਖਾਸੀਅਤ ਹੈ। ਜਿਹੜਾ ਪਹਿਲਾ ਬੈਰਮ ਖਾਨ ਸੀ ਉਹਨੂੰ ਤੇਗ ਚਲਾਉਣੀ ਬੜੀ ਚੰਗੀ ਆਉਂਦੀ ਹੈ, ਦੂਜੇ ਨੂੰ ਮੁਹੰਮਦ ਖਾਨ ਨੂੰ ਤੀਰ ਚਲਾਉਣਾ ਆਉਂਦਾ ਹੈ, ਤੇ ਜਿਹੜਾ ਤੀਜਾ ਬਲਵੰਡ ਖਾਨ ਹੈ ਉਹਨੂੰ ਬਰਛੀ ਚਲਾਉਣੀ ਆਉਂਦੀ ਹੈ, ਤੇ ਆਹ ਜਿਹੜਾ ਚੌਥਾ ਅਲੀ ਬਖਸ਼ ਹੈ ਜਰਨੈਲ ਇਹਦਾ ਇਹ ਬੰਦੂਕ ਚਲਾਣ ਦੀ ਵਿਦਿਆ ਚ ਬੜਾ ਨਿਪੁੰਨਾ, ਬੜਾ ਧੀਰਜ ਧਾਰ ਕੇ ਫਰਮੇ ਦੇ ਨਾਲ ਬੰਦੂਕ ਦਾ ਨਿਸ਼ਾਨਾ ਸਾਧਦਾ ਹੈ।
ਨਫ਼ਰ ਤਿਆਰ ਕਰ ਕਰ ਜਿਸ ਦੇਤ,
ਇਹਦੇ ਜਿਹੜੇ ਨਫ਼ਰ ਨੌਕਰ ਸੀ ਉਹ ਬੰਦੂਕਾਂ ਭਰ ਭਰ ਕੇ, ਕਿਉਂਕਿ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਉਦੋਂ ਅਗਲੇ ਪਾਸੇ ਨਾਲੀ ਦੇ ਵਿੱਚ ਬਰੂਦ ਠੋਕਿਆ ਜਾਂਦਾ ਸੀ, ਤੇ ਬੰਦੂਕਾਂ ਭਰ ਭਰ ਕੇ ਇਹਦੇ ਨੌਕਰ ਇਹਨੂੰ ਫੜਾਉਂਦੇ ਸੀ। ਇਹ ਸਿਸਤ ਬੰਨ ਬੰਨ ਕੇ, ਨਿਸ਼ਾਨਾ ਬੰਨ ਬੰਨ ਕੇ ਬੰਦੂਕਾਂ ਦੀਆਂ ਗੋਲੀਆਂ ਚਲਾਉਂਦਾ ਹੈ।
ਛੋਰਤ ਜਿੱਤ ਕਾ ਸ਼ਤਰੂ ਹੱਥ ਲੇਤ,
ਜਿੱਧਰ ਵੀ ਨਿਸ਼ਾਨਾ ਸਾਧ ਕੇ ਇਹ ਬੰਦੂਕ ਦੀ ਗੋਲੀ ਚਲਾਉਂਦਾ, ਵੱਡੇ ਵੱਡੇ ਸ਼ਤਰੂਆਂ ਨੂੰ ਮਾਰ ਮੁਕਾਉਂਦਾ, ਦੁਸ਼ਮਣਾਂ ਨੂੰ ਆਪਣੀ ਬੰਦੂਕ ਦੀ ਗੋਲੀ ਨਾਲ ਮਾਰ ਮੁਕਾਉਂਦਾ।
ਚਲੀ ਤੁਪਕ ਜਿਸ ਛੂਛ ਨ ਜਾਏ,
ਕਹਿੰਦੇ ਦੀ ਚਲਾਈ ਹੋਈ ਗੋਲੀ ਖਾਲੀ ਨਹੀਂ ਜਾਂਦੀ। ਅਲੀ ਬਖਸ਼ ਇਹੋ ਜਿਹੇ ਢੰਗ ਨਾਲ ਗੋਲੀ ਚਲਾਉਂਦਾ ਕਿ ਇਹਦੀ ਚਲਾਈ ਹੋਈ ਗੋਲੀ ਖਾਲੀ ਨਹੀਂ ਜਾਂਦੀ, ਆਖਿਰਕਾਰ ਉਹ ਨਿਸ਼ਾਨੇ ਨੂੰ ਵਿੰਨ ਕੇ ਪਾਰ ਜਾਂਦੀ ਹੈ।
ਵਿਦਤ ਲਖੇ ਜੋਧਾ ਸਮੁਦਾਏ,
ਇਹਦਾ ਇਹਦੇ ਨਾਲ ਬੜੇ ਵੱਡੇ ਯੋਧੇ ਜਿਹੜੇ ਅਲੀ ਬਖਸ਼ ਦੇ ਅਧੀਨ ਕੀਤੇ ਨੇ, ਜੋ ਬੜੇ ਬੜੇ ਸੂਰਮੇ ਕਹਾਉਂਦੇ ਸਨ।
ਸੁਭੱਟ ਇਮਾਮ ਬਖਸ਼ ਗਿਨ ਪੰਚ,
ਇਹਦਾ ਪੰਜਵਾਂ ਜਰਨੈਲ ਹੈ ਇਮਾਮ ਬਖਸ਼, ਪੰਜਵਾਂ ਜਰਨੈਲ ਹੈ ਇਮਾਮ ਬਖਸ਼। ਸੂਬੇ ਜਲੰਧਰ ਨੇ ਇਮਾਮ ਬਖਸ਼ ਨੂੰ ਆਪਣੇ ਕੋਲ ਬੁਲਾਇਆ ਹੈ।
ਆਯੁਧ ਵਿਦਿਆ ਜਿਨ ਬਹੁ ਸੰਚ,
ਸ਼ਸਤਰ ਵਿਦਿਆ ਚ ਬੜਾ ਸੂਰਮਾ, ਇਹ ਵੀ ਬੜੇ ਸੋਹਣੇ ਸ਼ਸਤਰ, ਇਹ ਸਾਰੇ ਸ਼ਸਤਰ ਵਧੀਆ ਚਲਾ ਲੈਂਦਾ ਹੈ, ਇਹ ਬੰਦੂਕ ਵੀ ਚੰਗੀ ਚਲਾ ਲੈਂਦਾ, ਤੀਰ ਵੀ ਚਲਾ ਲੈਂਦਾ, ਬਰਛੀ ਵਿਚ ਵੀ ਨਿਪੁੰਨ ਹੈ, ਤੇ ਕਿਰਪਾਨ ਚਲਾਉਣ ਦੇ ਵਿਚ ਵੀ ਇਹ ਪੂਰਾ ਨਿਪੁੰਨ ਹੈ।
ਅਰੂੜ ਬੇ ਵਿਦਿਆ ਮਹਾਂ,
ਇਹ ਘੋੜ ਸਵਾਰੀ ਦੀ ਵਿਦਿਆ ਚ ਬੜਾ ਨਿਪੁੰਨ ਸੀ, ਘੋੜਾ ਕਿਵੇਂ ਚਲਾਉਣਾ, ਕਿਵੇਂ ਰੋਕਣਾ, ਕਿਵੇਂ ਜੰਗ ਦੇ ਮੈਦਾਨ ਚ ਸੱਜੇ ਖੱਬੇ ਘੋੜੇ ਨੂੰ ਪ੍ਰੇਰਨਾ, ਇਹ ਘੋੜਾ ਚਲਾਉਣ ਦੀ ਵਿਦਿਆ ਵਿਚ ਬੜਾ ਨਿਪੁੰਨ ਸੀ।
ਹੁਣ ਮੈਂ ਫੇਰ ਤੇ ਉੱਤੇ ਉੱਤੇ ਚਾਹ,
ਇਹ ਜੰਗ ਦੇ ਮੈਦਾਨ ਚ ਘੋੜੇ ਨੂੰ ਇਧਰ ਉਧਰ ਫੇਰਦਾ ਰਹਿੰਦਾ ਸੀ, ਦੁਸ਼ਮਣ ਚਲਾਉਂਦਾ ਸੀ ਸ਼ਸਤਰ, ਇਹ ਘੋੜਾ ਫੇਰ ਕੇ ਬਚ ਜਾਂਦਾ ਸੀ, ਇਹੋ ਜਿਹਾ ਸੀ ਸੂਰਮਾ ਇਮਾਮ ਬਖਸ਼।
ਪੰਜ ਹਜ਼ਾਰ ਪੰਜ ਕੇ ਸੰਗ,
1000 ਫੌਜ ਦਾ ਜਥਾ ਇਹਦੇ ਨਾਲ ਵੀ ਟੋਰਿਆ, ਇਹਦਾ ਪੰਜ ਜਰਨੈਲਾਂ ਦੇ ਨਾਲ 5000 ਫੌਜ, ਇਕ ਇਕ ਜਥੇਦਾਰ ਨਾਲ 1000 ਫੌਜ ਦਾ ਜਥਾ ਇਹਦੇ ਨਾਲ ਟੋਰਿਆ। ਸੂਬੇ ਜਲੰਧਰ ਨੇ 1000 ਫੌਜ ਦਾ ਜਥਾ ਇਹਨਾਂ ਦੇ ਨਾਲ ਟੋਰ ਦਿੱਤਾ।
ਪਰ ਸੁਚੇਤ ਦੀਨੇਤ ਜੰਗ,
ਪੰਜਾਂ ਜਰਨੈਲਾਂ ਨੂੰ ਸੁਚੇਤ ਕਰਕੇ ਜੰਗ ਕਰਨ ਵਾਸਤੇ ਸਾਵਧਾਨ ਕੀਤਾ ਹੈ।
ਅਬਦੁਲ ਖਾਨ ਕੇ ਨੰਦਨ ਦੋਏ,
ਖਾਲਸਾ ਜੀ ਅਬਦੁਲ ਸਮੁੰਦ ਖਾਂ ਜੋ ਸੂਬਾ ਜਲੰਧਰ ਹੈ, ਇਹਦੇ ਦੋ ਲੜਕੇ ਵੀ ਇਹਦੇ ਨਾਲ ਚੱਲ ਕੇ ਆਏ ਸੀ, ਇਹਦੇ ਦੋ ਪੁੱਤਰ ਸੀ, ਉਹ ਵੀ ਇਹਦੇ ਨਾਲ ਜੰਗ ਦੇ ਵਿਚ ਲੜਨ ਵਾਸਤੇ ਆਏ ਹੋਏ ਸਨ।
ਆਯੁਧ ਵਿਦਿਆ ਜਾਣੈ ਜੋਏ,
ਉਹ ਵੀ ਆਯੁਧ ਵਿਦਿਆ ਵਿਚ ਪੂਰੇ ਨਿਪੁੰਨ ਸੀ, ਇਹਦੇ ਦੋ ਪੁੱਤਰ ਨੇ ਅਬਦੁਲ ਖਾਨ ਦੇ, ਉਹ ਵੀ ਸ਼ਸਤਰ ਚਲਾਣ ਦੇ ਵਿਚ ਬੜੇ ਨਿਪੁੰਨ ਸਨ।
ਨਬੀ ਬਖਸ਼ ਜੇਠਾ ਸੁਤ ਹੈ,
ਅਬਦੁਲ ਖਾਨ ਦੇ ਵੱਡੇ ਪੁੱਤਰ ਦਾ ਨਾਂ ਹੈ ਨਬੀ ਬਖਸ਼, ਇਹ ਬੜਾ ਜਰਨੈਲ ਸੀ, ਬੜਾ ਸੂਰਮਾ ਸੀ, ਬਹਾਦਰ ਸੀ, ਇਹਦੇ ਵੱਡੇ ਪੁੱਤਰ ਦਾ ਨਾਂ ਹੈ ਨਬੀ ਬਖਸ਼।
ਦੁਤੀਆ ਕਰੀਮ ਬਖਸ਼ ਲਘੂ ਕਹੈ,
ਇਹਦਾ ਦੂਜਾ ਛੋਟਾ ਪੁੱਤਰ ਸੀ ਕਰੀਮ ਬਖਸ਼, ਸੂਬੇ ਜਲੰਧਰ ਦਾ, ਕਿਉਂਕਿ ਭਾਈ ਸੰਤੋਖ ਸਿੰਘ ਜੀ ਉਹਨਾਂ ਸਾਰੀਆਂ ਫੌਜਾਂ ਦਾ ਵੇਰਵਾ ਦੇ ਰਹੇ ਨੇ ਜਿਹੜੀਆਂ ਅਬਦੁਲ ਖਾਨ ਦੇ ਨਾਲ ਚੜ ਕੇ ਆਈਆਂ ਨੇ। 5000 ਫੌਜ ਜਿਹੜੀ ਆ ਉਹ ਪੰਜਾਂ ਜਰਨੈਲਾਂ ਦੇ ਅਧੀਨ ਕਰ ਦਿੱਤੀ ਹੈ, ਇਹਦੇ ਦੋ ਪੁੱਤਰ ਨੇ, ਵੱਡੇ ਦਾ ਨਾਂ ਨਬੀ ਬਖਸ਼ ਹੈ ਤੇ ਛੋਟੇ ਦਾ ਨਾਂ ਕਰੀਮ ਬਖਸ਼ ਹੈ।
ਅਲੰਕਾਰ ਜਿਨ ਚਾਮੀ ਕਰਕੇ,
ਥੋੜੇ ਨਵਾਬ ਦੇ ਪੁੱਤਰ ਸੀ ਸੂਬੇ ਜਲੰਧਰ ਦੇ, ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਇਹਨਾਂ ਨੇ ਆਪਣੇ ਸਰੀਰ ਦੇ ਉੱਤੇ ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਗਹਿਣੇ ਉਹ ਆਪਣੇ ਸਰੀਰ ਤੇ ਘੜ ਕੇ ਪਾਏ ਹੋਏ ਨੇ।
ਜਬਰ ਜਵਾਹਰ ਜੇਵਰ ਜਰਕੇ,
ਬੜੇ ਬੜੇ ਕੀਮਤੀ ਜ਼ਬਰ ਜਵਾਹਰਾਤ ਉਹ ਇਹਨਾਂ ਦੇ ਸਰੀਰ ਤੇ ਚਮਕ ਰਹੇ ਨੇ, ਜ਼ੇਵਰ ਚਮਕ ਰਹੇ ਨੇ, ਔਰ ਜਿਹੜੇ ਜ਼ਰੀਦਾਰ ਕੱਪੜੇ ਬਸਤਰ ਨੇ ਉਹ ਨਬੀ ਬਖਸ਼ ਤੇ ਕਰੀਮ ਬਖਸ਼ ਨੇ ਸਰੀਰ ਤੇ ਪਾਏ ਹੋਏ ਨੇ।
ਜਿਨ ਕੇ ਤਰੇ ਤੁਰੰਗ ਬਹੁ ਮੋਲੇ,
ਜਿਨ੍ਹਾਂ ਘੋੜਿਆਂ ਤੇ ਸਵਾਰ ਨੇ ਉਹ ਘੋੜੇ ਵੀ ਬੜੇ ਕੀਮਤੀ ਨੇ, ਕਈ ਕਈ ਲੱਖ ਰੁਪਈਏ ਦਾ ਉਹ ਘੋੜਾ ਹੈ ਜਿਨ੍ਹਾਂ ਘੋੜਿਆਂ ਤੇ ਇਹ ਦੋਵੇਂ ਸਵਾਰ ਹਨ।
ਨਟ ਜਿਮ ਫਾਂਦ ਤੇ ਤੂਤ ਡੋਲੇ,
ਘੋੜੇ ਇੰਨੇ ਬਲੀ ਨੇ ਵੀ ਨਟ ਦੇ ਸਮਾਨ ਬਾਜੀਆਂ ਪਾਉਂਦੇ ਨੇ, نٹ دے سمان ادھر ادھر ٹرے پھردے نوں انہاں دے پیر زمین تے نہیں ٹک دے
دوئے سہنسر ایک سنگ کر کے
کہندے نے 2000 فوج کیونکہ لڑکے سی انہاں نال زیادہ فوج توڑدا ہے نبی بخش دے نال جڑا وڈا پتر سی صوبے جلندر دا 2000 فوج دا جتھا انہیں اپنے وڈے پتر نال توریا ہے
ہتو رپن کو اوج سنبھر کے
اودے نال اپنے پتر کریم بخش نو بھی توریا تے آکھیا بیٹا جنگ دے میدان دے وچ دشمن نو مارنا ہے اور اپنا بچا کر کے دشمن نو مارنا ہے
یگم ہزار دتیے سنگ دینے
2000 فوج نے اپنے وڈے پتر نال توریا نبی بخش نال 2000 فوج کا جتھا انہیں اپنے چھوٹے پتر کریم بخش دے نال ٹوریا کریم بخش دا چھوٹا لڑکا سی او دے نال 2000 فوج کا جتھا ٹوریا ادا 4000 فوج اپنے دوواں پتراں نال ٹوری ہے
ساودان وے کہ رس پینے
آکھیا پتر غصے وچ لڑنا پر ہوش نال لڑنا ہے ساودھانی دے نال جنگ دے میدان وچ لڑنا ہے
خشت سہنسر اپنے سنگ
کہندے اتنا 9000 فوج نے ونڈ دتی ہے تے پچھے کنے بچے 6000 5000 تے 5 جرنیلاں نال ٹور دتے 2000 فوج نے اپنے دو پتراں نال ٹور دتی 4 یعنی کہ 9000 فوج نال بنا دتی پچھے بچی 6000 فوج کیونکہ ٹوٹل 15000 سورمے نو لے کے آیا سی جڑے 6000 سورمے باقی دے بچے او عبدل سمند خان نے اپنے نال رکھے بھی تسی میرے نال رہنا ہے 6000 فوج نے اپنے نال رکھی ہے
عبدل خان رکھے ات جنگ
کیتے نے اپنی فوج دے 8 جتھے بنا لے نے 5 دے جرنیل سی 2 دے پتر سی 7 تے 8واں اے آپ ہے ایتا اپنی فوج نو انہیں 8 حصیاں دے وچ ونڈ لیا ہے تے 8 حصیاں چ ونڈ کے نے جنگ دی ساری بیوت بندی بنائی ہے
ایم سو پٹن کو کریو وبھاگ
ایتا انہیں اپنے سارے سورمیاں نو وبھاگ کیتا ہے بھاو ساری فوج نو ونڈیا ہے
ہت سنگ رام تارے انوراگ
جنگ کرن دا انوراگ دھارن کر کے فوج دے وچ بڑا بھاری اتشاہ ہے جنگ لڑن دا
ات ست گر کے ٹھگ سو دیائی
ادھر گرو ہرگوبند صاحب میری پیری دے مالک ست گراں کول خبر پہنچ گئی سیوادار نے جا دسیا مہاراج جی صوبہ جلندر 15000 فوج اپنے نال لے کے چڑھ آیا ہے یہ خبر ایک سکھ نے آ کے ست گراں نو دتی ہے
کیا بیٹھے سو جی نے کائی
آخیا ست گرو سچے پاتشاہ جی آپ جی تا بے پرواہ ہو کے بیٹھے ہو ادھر دشمن مارو مار کردا سر تے آ چڑھیا ہے
10500 جودا
مہاراج جی 15000 فوج جیڑی 24ویں فوج ہے بڑے بڑے سورمے کہون والے جرنیل سپٹ سپاہی او لے کے آیا عبدل خان
جڑ آیو تم پر کر کرودا
مہاراج بڑا کرودھ دھارن کر کے عبدل خان او 15000 فوج اپنے نال لے کے پاپی کرم چند تے رتن چاند دا پریریا ہویا چڑھ کے آیا ہے
ٹول اشٹ باندے سمدائی
مہاراجیوں نے اپنا سارا دل 8 حصیاں چ ونڈ لیا اودی جنی فوج ہے 15000 اونے 8 حصیاں دے وچ ونڈ لئی ہے کیونکہ سوئیے پھردے سن وچ تے سوئیاں نے آ کے خبر دتی ہے مہاراج عبدل سمند خان نے صوبے جلندر نے اپنی فوج نو 8 حصیاں وچ ونڈ لیا 8 حصیاں دے وچ ٹولیاں بن کے آ رہے نے
چڑھ آئے اب پریں لڑائی
مہاراج ہن چڑھ آئے نے ہن بڑا کماسان جنگ ہوئے گا
پوجو تیار شستر سنبھارو
ستگرو جی پاسو نیڑے ہی آ پہنچنے ایک کو دی واٹ تے انہاں دا ڈیرا ہے تے ستگرو جی تسی بھی ہن اگوں تیاریاں کر لو آندے ہوئے ترکاں دا سامنا کرن واسطے تیار ہو جاؤ
کین ترنگن تورن ڈارو
مہاراج جی چھیتی کرو گھوڑیاں تے کاٹھیاں پاؤ گھوڑیاں تے کاٹھیاں کس لو
سن ست گر تب باقی اچارے ہنو شیگرئی چوبھ نگارے
جدو سیوادار نے آ کے دسیا سندیا سار گرو ہرگوبند صاحب چھویں پاتشاہ نے حکم کیتا نگارچی نو آخیا نگارے تے چوبا مار دیو ساری فوج نو تیار بر تیار کر دیو کیونکہ دشمن نیڑے آ پہنچیا ہے ਨਗਾਰੇ ਤੇ ਚੋਭਾ ਮਾਰ ਕੇ ਨਗਾਰਾ ਤਿਆਰ ਕਰੋ।
ਸਜੀ ਸੁਪੱਟ ਸਕਲੋਏ ਜਾਓ,
ਜਿੰਨੇ ਸੁਪੱਟ ਨੇ ਸਾਰੇ ਸਜ ਕੇ ਤਿਆਰ ਬਰ ਤਿਆਰ ਹੋ ਜਾਓ।
ਗੈ ਗੈ ਸ਼ਸਤਰ ਮੋਏ ਡਿੱਗ ਆਓ,
ਫੜ ਫੜ ਕੇ ਸ਼ਸਤਰ ਅਸਤਰ ਆਪਣੇ ਲੈ ਕੇ ਤਿਆਰ ਬਰ ਤਿਆਰ ਹੋ ਕੇ ਸਾਡੇ ਕੋਲ ਆਓ। ਆਪਾਂ ਵਿਉਤ ਬੰਦੀ ਬਣਾਈਏ ਕਿ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰਨਾ ਹੈ।
ਸੁਨ ਗੁਰ ਹੁਕਮ ਜੰਗ ਕੋ ਜਾਨਾ, ਸੁਪੱਟ ਸ਼ਸਤਰ ਗੈ ਪੇ ਸਾਵਧਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੂਰਮੇ ਤਿਆਰ ਬਰ ਤਿਆਰ ਹੋ ਗਏ। ਸੁਪਾਟਾ ਨੇ ਉਸੇ ਵੇਲੇ ਸ਼ਸਤਰ ਅਸਤਰ ਸਰੀਰ ਤੇ ਸਜਾ ਲਏ, ਤਿਆਰ ਬਰ ਤਿਆਰ ਹੋ ਗਏ। ਗੁਰੂ ਕੇ ਲਾਲ ਗੁਰੂ ਕੇ ਸੂਰਮੇ ਸਾਵਧਾਨ ਹੋ ਗਏ।
ਜੱਟੂ ਗੈ ਤੁਫੰਗ ਤਬ ਆਇਓ,
ਸਤਿਗੁਰਾਂ ਦੇ ਜਰਨੈਲਾਂ ਵਿੱਚੋਂ ਇੱਕ ਪ੍ਰਸਿੱਧ ਜਰਨੈਲ ਹੈ, ਇਹਦਾ ਨਾਂ ਹੈ ਗੁਰਮੁਖ ਪਿਆਰਾ ਭਾਈ ਜੱਟੂ। ਭਾਈ ਜੱਟੂ ਜੀ ਜੋ ਬੜੇ ਸੂਰਮੇ ਨੇ, ਬੜੇ ਬਹਾਦਰ ਨੇ, ਬੜੇ ਯੋਧੇ ਨੇ। ਭਾਈ ਜੱਟੂ ਜੀ ਨੇ ਹੱਥ 'ਚ ਬੰਦੂਕ ਫੜੀ ਹੈ, ਬੰਦੂਕ ਲੈ ਕੇ ਚੱਲ ਕੇ ਸਤਿਗੁਰਾਂ ਕੋਲ ਆਏ ਨੇ।
ਇੱਕ ਸ਼੍ਰੀ ਹਰਗੋਬਿੰਦ ਅਲਾਇਓ,
ਭਾਈ ਜੱਟੂ ਜੀ ਨੂੰ ਵੇਖ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ,
ਲਿਓ ਸੰਗ ਜੁਗ ਛਤ ਅਸਵਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਭਾਈ ਜੱਟੂ ਜੀ 200 ਸੂਰਮਿਆਂ ਦਾ ਜਥਾ ਤੁਸੀਂ ਆਪਣੇ ਨਾਲ ਲਵੋ। ਖਾਲਸਾ ਜੀ ਉਧਰ ਤਾਂ 1,000 ਦਾ ਜਥਾ, 2,000 ਦਾ ਜਥਾ ਫੌਜਾਂ ਦੇ ਜਥੇਦਾਰਾਂ ਦੇ ਨਾਲ ਹੈ, ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮਿਆਂ ਦੀ ਗਿਣਤੀ ਥੋੜੀ ਹੈ। ਤੇ ਮਹਾਰਾਜ ਜੀ ਨੂੰ ਉਸੇ ਢੰਗ ਨਾਲ 8 ਜਥੇ ਬਣਾਏ ਨੇ, ਉਹਨਾਂ ਨੇ ਵੀ 8 ਬਣਾਏ ਸੀ, ਸਤਿਗੁਰਾਂ ਨੇ ਵੀ 8 ਜਥੇ ਬਣਾਏ ਨੇ। ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਭਾਈ ਜੱਟੂ ਨੂੰ ਹੁਕਮ ਕੀਤਾ, ਭਾਈ ਜੱਟੂ ਜੀ 200 ਸੂਰਮਿਆਂ ਦਾ ਜਥਾ ਤੁਸੀਂ ਆਪਣੇ ਨਾਲ ਲਵੋ।
ਖਰੇ ਅਗਾਰੀ ਉਹ ਸੰਭਾਰੋ,
ਅੱਗੇ ਹੋ ਕੇ ਪਹਿਲਾਂ ਤੁਸੀਂ ਜੰਗ ਕਰਨਾ। ਤੁਰਕਾਂ ਦੀ ਫੌਜ ਜਦੋਂ ਹਮਲਾ ਕਰੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਹਮਲਾ ਅੱਗੇ ਹੋ ਕੇ ਤੁਸੀਂ ਰੋਕਣਾ ਹੈ।
ਰਾਖੋ ਤੁਪਕ ਤਿਆਰ ਕਰ ਸਾਰੀ,
ਕਿਉਂਕਿ ਭਾਈ ਜੱਟੂ ਦੇ ਨਾਲ ਜਿੰਨੇ ਸੂਰਮੇ ਸੀ ਉਹ ਸਾਰੇ ਬੰਦੂਕ ਚਲਾਉਣ ਵਾਲੇ ਸੀ, ਤੇ ਹਮੇਸ਼ਾ ਪਹਿਲਾਂ ਜੰਗ ਦੇ ਵਿੱਚ ਬੰਦੂਕ ਦੀਆਂ ਗੋਲੀਆਂ ਹੀ ਚੱਲਦੀਆਂ ਨੇ। ਮਹਾਰਾਜ ਜੀ ਨੇ ਆਖਿਆ, ਭਾਈ ਜੱਟੂ ਜੀ 200 ਦੀਆਂ 200 ਬੰਦੂਕਾਂ ਆਪਣੀਆਂ ਤਿਆਰ ਬਰ ਤਿਆਰ ਰੱਖਿਆ ਜੇ, ਭਰ ਕੇ ਤਿਆਰ ਰੱਖਣੀਆਂ ਨੇ ਬੰਦੂਕਾਂ, ਤਿਆਰ ਰੱਖਣੀਆਂ ਹਨ।
ਪਰ ਨੇੜ ਦੇ ਉਹ ਇੱਕ ਵੇਰ ਮਾਰੀ,
ਜਦੋਂ ਤੁਰਕ ਨੇੜੇ ਆ ਜਾਣ ਵੇਖੋ ਵੀ ਬੰਦੂਕ ਦੀ ਗੋਲੀ ਦੀ ਮਾਰ ਥੱਲੇ ਆ ਗਏ ਨੇ, ਤੇ ਬਸ ਵੇਖਦਿਆਂ ਸਾਰ ਬੰਦੂਕਾਂ ਇਕੱਠੀਆਂ ਚਲਾ ਦੇਣੀਆਂ 200 ਦੀਆਂ 200। ਕੋਈ ਵੀ ਗੋਲੀ ਨਿਸ਼ਫਲ ਨਹੀਂ ਜਾਣੀ ਚਾਹੀਦੀ, 200 ਗੋਲੀਆਂ ਚੱਲਣ ਤੇ 200 ਸਿਪਾਹੀ ਤੁਰਕਾਂ ਦੇ ਮਾਰੇ ਜਾਣ।
ਉਨ ਕਲਿਆਂ ਨੇ ਕੀ ਦਿਸ਼ ਹੇਰਾ,
ਇਹ ਤਾਂ ਭਾਈ ਜੱਟੂ ਨਾਲ ਸਤਿਗੁਰਾਂ ਨੇ 200 ਸਿੱਖਾਂ ਦਾ ਜਥਾ ਦਿੱਤਾ ਹੈ, ਤੇ ਦੂਜਾ ਸੀ ਭਾਈ ਕਲਿਆਣਾ ਜੀ। ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਵੱਲ ਵੇਖਿਆ ਹੈ।
ਸੋ ਅਸਵਾਰ ਦੀਨ ਤਿਸ ਬੇਰਾ,
100 ਸੂਰਮਾ, 164 ਜਰਨੈਲ ਉਹ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਦੇ ਅਧੀਨ ਕੀਤਾ। ਆਖਿਆ, ਭਾਈ ਕਲਿਆਣਾ ਜੀ 100 ਸੂਰਮਿਆਂ ਦਾ ਇਹ ਜਥਾ ਤੁਹਾਡੇ ਮਤਹਿਤ ਕੰਮ ਕਰੇਗਾ, ਤੁਸੀਂ ਜਿੱਧਰ ਲੈ ਕੇ ਜਾਓਗੇ 100 ਸੂਰਮੇ ਤੁਹਾਡੇ ਨਾਲ ਜਾਣਗੇ।
ਤਾਤ ਕਾਲ ਤੋਰੇ ਸੋ ਲਗਾਵੋ,
ਮਹਾਰਾਜ ਜੀ ਨੇ ਆਖਿਆ ਤੁਸੀਂ ਇਸ ਪ੍ਰਕਾਰ ਨਾਲ ਅੱਗੇ ਹੋ ਕੇ ਜੰਗ ਦੇ ਵਿੱਚ ਲੜਨਾ ਹੈ।
ਹਤੋ ਤੁਫੰਗੇ ਆਪ ਬਚਾਵੋ,
ਤੁਸੀਂ ਦੂਜੇ ਪਾਸਿਓ ਗੋਲੀਆਂ ਚਲਾਉਣੀਆਂ ਨੇ, ਸਾਹਮਣੇ ਭਾਈ ਜੱਟੂ ਜੀ ਲੜਨਗੇ, ਤੁਸੀਂ ਦੂਜੇ ਪਾਸਿਓ ਹਮਲਾ ਕਰਨਾ, ਤੇ ਤੁਸੀਂ ਵੀ ਗੋਲੀਆਂ ਦਾਗ ਦੇਣੀਆਂ, ਆਪਣਾ ਆਪਾ ਬਚਾ ਕੇ ਲੜਨਾ, ਹੋਸ਼ ਦੇ ਨਾਲ ਲੜਨਾ ਹੈ।
ਪੁਨ ਨਾਨੋ ਇੱਕ ਆਯੁਧ ਧਾਰੀ,
ਮਹਾਰਾਜ ਜੀ ਦਾ ਤੀਸਰਾ ਜਰਨੈਲ ਹੈ ਭਾਈ ਨਾਨੋ। ਭਾਈ ਨਾਨੋ ਜੋ ਸ਼ਸਤਰ ਧਾਰੀ ਹੈ,
ਸ਼ਤਰੂ ਪ੍ਰਹਾਰਨ ਮੈਂ ਬਲ ਭਾਰੀ।
ਭਾਈ ਨਾਨੂ ਜੀ ਇਹ ਵੀ ਬੜੇ ਗੁਰਮੁਖ ਸਨ, ਬੜੇ ਯੋਧੇ ਸਨ, ਸ਼ਸਤਰ ਚਲਾਉਣ ਦੇ ਵਿੱਚ, ਦੁਸ਼ਮਣਾਂ ਨੂੰ ਮਾਰਨ ਵਿੱਚ ਬੜੇ ਭਾਰੀ ਸ਼ਸਤਰ ਚਲਾਉਣ ਚ ਨਿਪੁੰਨ ਸਨ।
ਇਸ ਕੇ ਸੰਗ 300 ਕੀਨੇ,
300 ਸਿੱਖਾਂ ਦਾ ਜਥਾ, 300 ਸੂਰਮਿਆਂ ਦਾ ਜਥਾ ਮਹਾਰਾਜ ਜੀ ਨੇ ਭਾਈ ਨਾਨੂ ਦੇ ਅੰਡਰ ਕੀਤਾ ਹੈ ਕਿ ਭਾਈ ਨਾਨੂ ਜੀ ਆ 300 ਸੂਰਮੇ ਤੁਹਾਡੇ ਮਤਹਿਤ ਚੱਲਣਗੇ, ਤੁਸੀਂ ਇਹਨਾਂ ਦੇ ਜਥੇ ਨੂੰ ਆਪਣੇ ਕੰਟਰੋਲ ਕਰਕੇ ਚਲਾਓਗੇ।
ਅਤੋ ਮਲੇਛਨ ਕੋ ਬਲ ਪੀਨੇ,
ਆ ਮਲੇਛ ਆ ਰਹੇ ਨੇ ਚੜ ਕੇ, ਇਨ੍ਹਾਂ ਮਲੇਛਾਂ ਨੂੰ ਆਪਣੇ ਪੂਰਨ ਬਲ ਦੇ ਨਾਲ ਮਾਰੋ।
ਬਹੁਰ ਪਿਰਾਗਾ ਚੱਲ ਕਰ ਆਇਓ, ਕਿਰਪਾ ਦ੍ਰਿਸ਼ਟ ਤੇ ਗੁਰ ਵਸਾਇਓ।
ਸਤਿਗੁਰਾਂ ਦਾ ਚੌਥਾ ਸੂਰਮਾ, ਇਹਦਾ ਨਾਂ ਹੈ ਭਾਈ ਪਰਾਗਾ। ਇਹ ਬੜਾ ਗੁਰੂਮੁਖ ਪਿਆਰਾ ਹੈ, ਬੜਾ ਯੋਧਾ ਹੈ। ਭਾਈ ਪਰਾਗੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਵੀ ਲੜਿਆ, ਇਸ ਕਰਕੇ ਜੰਗ ਕਰਨ ਚ ਨਿਪੁੰਨ ਹੈ। ਭਾਈ ਪਰਾਗਾ ਜੀ ਇਹ ਚੱਲ ਕੇ ਆਏ ਨੇ, ਕਿਰਪਾ ਦ੍ਰਿਸ਼ਟੀ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਪਰਾਗਾ ਜੀ ਵੱਲ ਵੇਖਿਆ ਹੈ।
ਕਰੇ ਪੰਜ ਸੈ ਸੂਰਾ ਸੰਗ, ਕਯੋ ਕੇ ਰੋਕੋ ਆਗਾ ਜੰਗ।
ਮਹਾਰਾਜ ਜੀ ਨੇ 500 ਸੂਰਮੇ ਭਾਈ ਪਰਾਗੇ ਦੇ ਨਾਲ ਦਿੱਤੇ ਨੇ। ਭਾਈ ਪਰਾਗਾ ਜੀ ਨੂੰ ਆਖਿਆ ਕਿ ਇਹ 500 ਸੂਰਮੇ ਤੁਹਾਡੇ ਨਾਲ ਰਹਿਣਗੇ, ਤੇ ਤੁਸੀਂ ਅੱਗੇ ਹੋ ਕੇ ਤੁਰਕਾਂ ਦਾ ਅੱਗਾ ਰੋਕਣਾ ਹੈ, ਤੁਰਕਾਂ ਨਾਲ ਗਹਿ ਗੱਚ ਘਮਾਸਾਨ ਜੰਗ ਕਰਨਾ ਹੈ।
ਸਨਮੁਖ ਮਥੁਰਾ ਦੇਖਣ ਕਰਿਓ।
ਮਹਾਰਾਜ ਜੀ ਦਾ ਪੰਜਵਾਂ ਜਰਨੈਲ ਹੈ ਭਾਈ ਮਥੁਰਾ, ਇਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਇਹ ਭੱਟਾਂ ਵਿਚੋਂ ਸੂਰਮਾ ਹੋਇਆ। ਪਨ ਮਥੁਰਾ ਕੱਚ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਭਾਈ ਮਥੁਰਾ ਜੀ ਇਹ ਭੱਟ ਸਨ, ਸੂਰਮੇ ਸਨ। ਭਾਈ ਮਥੁਰਾ ਜੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਖੜੇ ਨੇ। ਮਹਾਰਾਜ ਜੀ ਨੇ ਇਹਨਾਂ ਵੱਲ ਵੇਖਿਆ ਹੈ।
ਮਹਾਵੀਰ ਬੜ ਆਯੁਧ ਧਰਿਓ।
ਇਹ ਵੀ ਬੜਾ ਮਹਾਵੀਰ ਯੋਧਾ, ਸ਼ਸਤਰ ਧਾਰਨ ਕੀਤੇ ਹੋਏ ਨੇ ਇਹਨੇ ਵੀ।
ਕਾਕੇ ਸੰਗ 400 ਘੋੜਾ,
400 ਘੋੜ ਸਵਾਰ ਮਹਾਰਾਜ ਜੀ ਨੇ ਭਾਈ ਮਥੁਰਾ ਜੀ ਦੇ ਨਾਲ ਟੋਰੇ ਨੇ। ਇਹ ਪੰਜਵਾਂ ਜਰਨੈਲ ਹੈ ਸਤਿਗੁਰਾਂ ਦਾ ਭਾਈ ਮਥੁਰਾ। 400 ਘੋੜ ਸਵਾਰ ਮਹਾਰਾਜ ਜੀ ਨੇ ਭਾਈ ਮਥੁਰਾ ਜੀ ਨਾਲ ਤਿਆਰ ਕਰਕੇ ਟੋਰੇ ਹਨ।
ਕਯੋ ਹਤੋ ਤੁਰਕਨ ਦਿਓ ਮੋਰਾ।
ਮਹਾਰਾਜ ਜੀ ਨੇ ਆਖਿਆ ਤੁਰਕਾਂ ਨੂੰ ਅੱਗੋਂ ਮੋੜ ਦੇਣਾ ਹੈ, ਉਹਨਾਂ ਨੂੰ ਅੱਗੇ ਵੱਧ ਕੇ ਲੜਨ ਨਹੀਂ ਦੇਣਾ। ਭਾਈ ਮਥੁਰਾ ਜੀ ਤੁਹਾਡਾ ਕੰਮ ਹੈ ਵੀ ਜਿੱਧਰੋਂ ਤੁਰਕ ਹਮਲਾ ਕਰਕੇ ਜ਼ੋਰ ਪਾਉਣ, ਉਧਰਲੇ ਪਾਸੇ ਤੁਸੀਂ ਆਪਣੇ 400 ਘੋੜ ਸਵਾਰਾਂ ਨੂੰ ਨਾਲ ਲਿਜਾ ਕੇ ਤੁਰਕਾਂ ਦਾ ਹੱਲਾ ਹੌਲਾ ਕਰਨਾ ਹੈ।
ਗੁਰੂ ਨਿਕਟ ਪੁਨ ਜਗਨਾ ਖਰਿਓ।
ਮਹਾਰਾਜ ਜੀ ਦੇ ਨੇੜੇ ਸਤਿਗੁਰਾਂ ਦਾ ਇੱਕ ਹੋਰ ਸਿੱਖ ਖੜਾ, ਇਹਦਾ ਨਾਂ ਹੈ ਭਾਈ ਜਗਨਾ। ਇਹ ਵੀ ਬੜਾ ਸੂਰਮਾ, ਭਾਈ ਜਗਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਖੜਾ ਹੈ।
ਕਿਰਪਾ ਤਾਰ ਤਿਸੀ ਔਰ ਨਿਹਾਰਿਓ।
ਰੇਵਨਵਾਸ ਜੀ ਨੇ ਭਾਈ ਜਗਨਾ ਜੀ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਕਿਸਕੇ ਸੰਗ ਸੋ ਭੱਟ ਸੋ ਕਰੇ।
100 ਸੂਰਮਾ ਮਹਾਰਾਜ ਜੀ ਨੇ ਭਾਈ ਜਗਨਾ ਜੀ ਦੇ ਨਾਲ ਤੋਰਿਆ। ਆਖਿਆ ਭਾਈ ਜਗਨਾ ਜੀ 100 ਸੂਰਮਾ ਤੁਹਾਡੇ ਨਾਲ ਰਹੇਗਾ।
ਹਤੋ ਤੁਫੰਗ ਸ਼ਤਰੂ ਆਰ ਪਰੇ।
ਔਰ ਦੁਸ਼ਮਣਾਂ ਤੇ ਬੰਦੂਕ ਦਾ ਹੱਲਾ ਬੋਲਣਾ, ਤੁਸੀਂ ਗੋਲੀਆਂ ਭਰ ਭਰ ਕੇ ਚਲਾਉਣਾ। ਤੁਹਾਡਾ ਕੰਮ ਇਹੀ ਹੈ ਕਿ ਜਿੱਧਰੋਂ ਤੁਰ ਕੌਣ, ਤੁਸੀਂ ਬੰਦੂਕਾਂ ਭਰ ਕੇ ਗੋਲੀਆਂ ਦੀਆਂ ਦਾਗਣੀਆਂ ਹਨ।
ਪਰਸ ਰਾਮ ਸ਼ਕਤੂ ਦੋਏ ਆਏ।
ਇਹਨਾਂ ਨੂੰ 2 ਸਿੱਖ ਸਤਿਗੁਰਾਂ ਦੇ ਹੋਰ, ਇੱਕ ਦਾ ਨਾਂ ਭਾਈ ਪਰਸ ਰਾਮ ਹੈ ਤੇ ਦੂਜੇ ਦਾ ਨਾਂ ਭਾਈ ਸ਼ਕਤੂ ਹੈ, ਇਹ ਆਏ ਹਨ।
ਤਰਕਸ਼ ਤਨੁਖ ਸਰੀਰ ਸਜਾਏ।
ਭਾਈ ਪਰਸ ਰਾਮ ਤੇ ਭਾਈ ਸ਼ਕਤੂ ਜੀ ਨੇ ਆਪਣੇ ਸਰੀਰ ਤੇ ਤਰਕਸ਼ ਕਹਿੰਦੇ ਨੇ ਤਨਖਾਂ ਨੂੰ, ਤਨਖ ਧਾਰਨ ਕੀਤੇ ਹੋਏ ਤਿਆਰ ਬਰ ਤਿਆਰ ਹੋਏ ਸਰੀਰਾਂ ਨੂੰ ਸਜਾ ਕੇ ਸਤਿਗੁਰਾਂ ਵੱਲ ਇਹਨਾਂ ਨੇ ਆਪਣਾ ਆਪ ਪੇਸ਼ ਕੀਤਾ।
ਜਿਨਕੇ ਬਾਣ ਗਿਣੇ ਭੱਟ ਮਾਈ।
ਭਾਈ ਸ਼ਕਤੂ ਤੇ ਭਾਈ ਪਰਸਰਾਮ ਦੇ ਤੀਰ ਗਿਣੇ ਹੋਏ ਨੇ। ਸੂਰਮਿਆਂ ਵਿਚ ਇਹਨਾਂ ਦੇ ਤੀਰਾਂ ਦਾ ਚਰਚਾ ਚੱਲਦਾ ਕਿ ਭਾਈ ਸ਼ਕਤੂ ਤੇ ਭਾਈ ਪਰਸਰਾਮ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੋਣਾ।
ਹਤੇ ਸ਼ਤਰੂ ਸੋ ਬਾਚਤ ਨਾਈ।
ਜਿਹਨੂੰ ਤੀਰ ਦਾ ਨਿਸ਼ਾਨਾ ਸੇਧ ਕੇ ਚਲਾਉਂਦੇ ਨੇ, ਉਹ ਦੁਸ਼ਮਣ ਇਹਨਾਂ ਦੇ ਤੀਰ ਤੋਂ ਜਿਉਂਦਾ ਨਹੀਂ ਬਚਦਾ, ਉਹਦੇ ਪ੍ਰਾਣ ਨਾਲ ਹੀ ਤੀਰ ਚਲਾ ਕੇ ਕੱਢ ਲੈਂਦੇ ਹਨ।
ਪਰਸ ਰਾਮ ਸੰਗ 200 ਦੀਨੋ।
ਇਹ ਤਾਂ ਸਤਿਗੁਰਾਂ ਨੇ ਪਰਸ ਰਾਮ ਦੇ ਨਾਲ 200 ਸਿੱਖ ਨਾਲ ਟੋਰੇ ਨੇ। 200 ਸੂਰਮਿਆਂ ਦਾ ਜਥਾ ਉਹ ਭਾਈ ਪਰਸ ਰਾਮ ਦੇ ਨਾਲ ਮਹਾਰਾਜ ਜੀ ਨੇ ਟੋਰਿਆ ਹੈ।
ਸ਼ਕਤੂ ਕੋ ਗੁਰ ਨਿਜ ਸੰਗ ਲੀਨੋ।
ਔਰ ਭਾਈ ਸ਼ਕਤੂ ਜੀ ਨੂੰ ਆਪਣੇ ਨਾਲ ਲੈ ਲਿਆ। ਇਹ ਤਾਂ 7 ਜਥੇ ਬਣਾ ਦਿੱਤੇ ਸਤਿਗੁਰਾਂ ਨੇ, 8ਵਾਂ ਜਥਾ ਸਤਿਗੁਰਾਂ ਨੇ ਆਪਣਾ ਬਣਾਇਆ। ਉਧਰ ਤੁਰਕਾਂ ਨੇ ਵੀ 8 ਜਥੇ ਬਣਾਏ ਨੇ, ਇਧਰ ਸਤਿਗੁਰਾਂ ਨੇ। ਉਧਰ ਹਜ਼ਾਰਾਂ ਦੀ ਗਿਣਤੀ ਚ ਨੇ ਤੇ ਸਤਿਗੁਰਾਂ ਦੇ ਕੋਲ ਸਿਰਫ ਸੈਂਕੜਿਆਂ ਦੀ ਗਿਣਤੀ ਚ, 100-100, 200-200, 400 ਜਾਂ 500-500 ਸੂਰਮਿਆਂ ਦਾ ਜਥਾ ਬਣਾਇਆ। ਤੇ ਸਤਿਗੁਰੂ ਜੀ ਨੇ ਇਦਾਂ 7 ਜਥੇ ਬਣਾ ਦਿੱਤੇ, 8ਵਾਂ ਜਥਾ ਮਹਾਰਾਜ ਜੀ ਨੇ ਆਪਣਾ ਬਣਾਇਆ ਤੇ ਸਤਿਗੁਰਾਂ ਨੇ ਭਾਈ ਸ਼ਕਤੂ ਜੀ ਨੂੰ ਆਪਣੇ ਨਾਲ ਰੱਖਿਆ ਹੈ।
ਮੋਲਕ ਜਾਤੀ ਮਲਕ ਆਨੰਦਾ।
ਭਾਈ ਮੋਲਕ ਜੀ, ਭਾਈ ਜਾਤੀ ਮਲਕ ਜੀ, ਭਾਈ ਆਨੰਦਾ ਜੀ, ਇਹ ਸਤਿਗੁਰਾਂ ਦੇ ਨਾਲ ਹਨ।
ਵਿਦਿਆ ਆਦਿਕ ਵੀਰ ਬਿਲੰਦਾ।
ਭਾਈ ਵਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ ਸੂਰਮੇ ਬੜੇ ਵੀਰ ਯੋਧੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਨ।
ਇਹ ਸਭ ਰਾਖੇ ਆਪਣੇ ਸੰਗ ਕਰ ਬੇਹੇਤ ਰਿਪਨ ਸੋ ਜੰਗ।
ਇਹ ਤਾਂ ਇਹ ਸਾਰੇ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਰੱਖੇ ਨੇ, ਜਿਹੜੇ ਚੋਣਵੇਂ ਜਰਨੈਲ ਸੀ ਨਿਕਟਵਰਤੀ ਉਹਨਾਂ ਨੂੰ ਆਪਣੇ ਨਾਲ ਰੱਖਿਆ। ਇਸ ਪ੍ਰਕਾਰ ਨਾਲ ਦੁਸ਼ਮਣਾਂ ਨਾਲ ਜੰਗ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਅੱਗੋਂ ਪੂਰੀ ਤਿਆਰੀ ਕਰ ਲਈ ਹੈ।
ਟੋਲ ਅਸ਼ਟ ਜਿਮ ਤੁਰਕ ਬਣਾਏ,
ਤੁਰਕਾਂ ਨੇ ਜਿਵੇਂ ਅੱਠ ਟੋਲੀਆਂ ਬਣਾਈਆਂ ਸੀ, ਅੱਠ ਜਥੇ ਤੁਰਕਾਂ ਨੇ, ਅਬਦੁਲ ਖਾਨ ਨੇ ਆਪਣੀਆਂ ਅੱਠ ਫੌਜਾਂ ਨੂੰ ਅੱਠ ਹਿੱਸਿਆਂ ਚ ਵੰਡਿਆ ਸੀ। ਇੱਕ ਇੱਕ ਹਜ਼ਾਰ ਦੇ ਪੰਜ ਜਰਨੈਲ ਉਹਨੇ ਵੱਖਰੇ ਬਣਾਏ, ਦੋ ਦੋ ਹਜ਼ਾਰ ਦੇ ਦੋ ਪੁੱਤਰਾਂ ਨੂੰ ਕਰੀਮ ਬਖਸ਼ ਤੇ ਨਬੀ ਬਖਸ਼ ਨੂੰ, ਔਰ ਅੱਠਵਾਂ ਜਥਾ ਉਹਨੇ ਆਪਣਾ ਬਣਾਇਆ ਸੀ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਠ ਹਿੱਸਿਆਂ ਵਿੱਚ ਆਪਣੀ ਫੌਜ ਨੂੰ ਵੰਡਿਆ, ਅੱਠ ਜਥੇ ਛੇਵੇਂ ਪਾਤਸ਼ਾਹ ਨੇ ਵੀ ਉਸੇ ਤਰ੍ਹਾਂ ਬਣਾਏ ਨੇ।
ਸੁਣ ਕਰ ਆਪਣੇ ਤਥਾ ਚੜਾਏ,
ਜਿਵੇਂ ਉਹਨਾਂ ਨੇ ਅੱਠ ਜਥੇ ਬਣਾਏ ਸਨ ਉਸੇ ਤਰ੍ਹਾਂ ਸਤਿਗੁਰਾਂ ਨੇ ਸੁਣ ਕੇ ਅੱਗੋਂ ਉਹਨਾਂ ਅੱਠਾਂ ਜਥਿਆਂ ਦਾ ਮੁਕਾਬਲਾ ਕਰਨ ਵਾਸਤੇ ਅੱਠ ਹੀ ਜਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਫੌਜ ਦੇ ਬਣਾਏ ਨੇ।
ਇਤ ਸਤਿਗੁਰ ਨਿਜ ਕੀ ਨਸ ਤਿਆਰੀ,
ਹਰ ਸਾਹਿਬ ਜੀ ਇੱਧਰ ਸਤਿਗੁਰਾਂ ਨੇ ਤਿਆਰੀਆਂ ਕਰ ਲਈਆਂ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸੂਰਮਿਆਂ ਨੇ ਕਮਰ ਕੱਸੇ ਕਰ ਲਏ ਨੇ, ਯੋਧੇ ਤਿਆਰ ਬਰ ਤਿਆਰ ਹੋ ਗਏ ਨੇ।
ਜਾਫਤ ਤੁਰਕਨ ਦੇਨੇ ਆਗਾਰੀ,
ਤੁਰਕਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਤੁਰਕ ਚੜ ਕੇ ਆ ਰਹੇ ਨੇ ਨਾ, ਤੇ ਕਹਿੰਦੇ ਜਿਹੜੇ ਤੁਰਕ ਚੜ ਕੇ ਆ ਰਹੇ ਨੇ ਉਹਨਾਂ ਦੀ ਪ੍ਰਾਹੁਣਾਚਾਰੀ ਦੀ ਪੂਰੀ ਤਿਆਰੀ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰ ਲਈ ਹੈ, ਸੂਰਮਿਆਂ ਨੇ ਕਰ ਲਈ ਹੈ ਕਿ ਤੁਰਕਾਂ ਦੀ ਪ੍ਰਾਹੁਣਾਚਾਰੀ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ, ਉਹ ਪੂਰੀ ਪ੍ਰਾਹੁਣਾਚਾਰੀ ਕੀਤੀ ਹੈ।
ਸਿਪਰਨ ਕੇ ਬਡੋ ਹੋਏ ਰਕੇਬ,
ਜਿਵੇਂ ਪ੍ਰਾਹੁਣਾਚਾਰੀ ਦੇ ਵਿੱਚ ਪ੍ਰਾਹੁਣਾ ਜਦੋਂ ਚੱਲ ਕੇ ਆਉਂਦੇ ਨੇ, ਪੰਜ ਦਸ ਵੀਹ ਪੰਜਾਹ ਬੰਦੇ ਇਕੱਠੇ ਆ ਜਾਣ ਤੇ ਉਹਨਾਂ ਵਾਸਤੇ ਅੱਗੋਂ ਕਹਿੰਦੇ ਫਿਰ ਤਿਆਰੀ ਕੀਤੀ ਜਾਂਦੀ, ਉਹਨਾਂ ਦੀ ਜਿਆਫਤ ਕੀਤੀ ਜਾਂਦੀ ਹੈ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਜਾਂਦਾ, ਵਧੀਆ ਪਕਵਾਨ ਛਕਾਏ ਜਾਂਦੇ ਨੇ। ਕਹਿੰਦੇ ਆ ਜਿਹੜੇ ਤੁਰਕ ਆ ਰਹੇ ਨੇ ਪ੍ਰਾਹੁਣੇ ਬਣ ਕੇ, ਇਹਨਾਂ ਪ੍ਰਾਹੁਣਿਆਂ ਦੀ ਪ੍ਰਾਹੁਣਾਚਾਰੀ ਵਾਸਤੇ ਅੱਗੋਂ ਸੂਰਮਿਆਂ ਨੇ ਥਾਲ ਬਣਾਏ ਨੇ, ਥਾਲ ਚਾਹੀਦੇ ਹੁੰਦੇ ਨੇ ਨਾ ਜਿਆਫਤ ਵਾਸਤੇ। ਕਹਿੰਦੇ ਥਾਲ ਕਿਹੜੇ ਬਣਾਏ ਨੇ ਸਤਿਗੁਰਾਂ ਦੇ ਸੂਰਮਿਆਂ ਨੇ? ਢਾਲਾਂ ਦੇ ਥਾਲ ਤਿਆਰ ਕਰਕੇ ਰੱਖੇ ਹਨ।
ਤੀਰਨ ਖਪਰੇ ਮਨੋ ਜਲੇਬ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਖਪਰੇ ਤੀਰ ਨੇ ਉਹ ਮਾਨੋ ਇਹਨਾਂ ਤੁਰਕਾਂ ਵਾਸਤੇ ਜਲੇਬਾਂ ਹਨ।
ਤਰਵਾਰਨ ਕੇਵਰ ਸਮਝਾਨ,
ਜਿਹੜੀਆਂ ਸੂਰਮਿਆਂ ਦੀਆਂ ਕਿਰਪਾਨਾਂ ਤਲਵਾਰਾਂ ਨੇ ਉਹ ਇਹਨਾਂ ਤੁਰਕਾਂ ਵਾਸਤੇ ਘੇਵਰ ਦੇ ਸਮਾਨ ਨੇ। ਘੇਵਰ ਵੀ ਇੱਕ ਖਾਣ ਵਾਲਾ ਪਕਵਾਨ ਹੁੰਦਾ ਹੈ। ਸੂਰਮਿਆਂ ਦੀਆਂ ਜਿਹੜੀਆਂ ਕਿਰਪਾਨਾਂ ਨੇ ਉਹ ਇਹਨਾਂ ਤੁਰਕਾਂ ਵਾਸਤੇ ਘੇਵਰ ਦੇ ਸਮਾਨ ਹਨ।
ਤੋਮਰ ਕੇ ਫੁੱਲ ਬਰਫੀ ਮਾਨ,
ਕਹਿੰਦੇ ਜਿਹੜੇ ਬਰਛੀਆਂ ਦੇ ਅੱਗੇ ਫਲ ਨੇ ਉਹ ਮਾਨੋ ਇਹਨਾਂ ਵਾਸਤੇ ਬਰਫੀਆਂ ਕੱਢ ਕੱਢ ਕੇ ਰੱਖੀਆਂ ਹੋਈਆਂ, ਕੱਟ ਕੇ ਤੁਰਕਾਂ ਨੂੰ ਵੀ ਆਓ ਆਉਂਦਿਆਂ ਨੂੰ ਆਹ ਬਰਫੀਆਂ ਖਾਣ ਨੂੰ ਦਿੱਤੀਆਂ ਜਾਣਗੀਆਂ।
ਅਣਗਣ ਗੋਲਕਾਂ ਸ਼ੱਕਰ ਪਾਰੇ,
ਅਣਗਿਣਤ ਗੋਲੀਆਂ ਜਿਹੜੀਆਂ ਸੂਰਮਿਆਂ ਦੀਆਂ ਬੰਦੂਕਾਂ ਚ ਠੁਕੀਆਂ ਹੋਈਆਂ ਨੇ ਉਹ ਇਹਨਾਂ ਤੁਰਕਾਂ ਵਾਸਤੇ ਸ਼ੱਕਰ ਪਾਰੇ ਹਨ।
ਯੋਧਾ ਬ੍ਰਿੰਦ ਪਰੋਸਨ ਆਰੇ,
ਜਿਹੜੇ ਸਤਿਗੁਰਾਂ ਦੇ ਯੋਧੇ ਨੇ ਸੂਰਮੇ ਨੇ ਉਹ ਸਾਰੇ ਪਰੋਸਣ ਵਾਲੇ ਨੇ। ਆਹ ਲੰਗਰ ਵਰਤਾਣਾ ਸੂਰਮਿਆਂ ਨੇ ਸਤਿਗੁਰਾਂ ਦੇ ਨੇ ਜਿਹੜੇ ਤੁਰਕ ਆ ਰਹੇ ਨੇ ਉਹਨਾਂ ਨੂੰ ਛਕਾਉਣ ਵਾਸਤੇ।
ਤਬ ਭੇਜੇ ਉਹ ਨਾਰੇ ਅਬਦੁਲ ਖਾਨ,
ਸਾਹਿਬ ਜੀ ਇੱਦਾਂ ਤਿਆਰੀ ਕਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ। ਉਧਰ ਅਬਦੁਲ ਖਾਨ ਨੇ ਉਸ ਵਕਤ ਆਪਣਾ ਇੱਕ ਜਰਨੈਲ, ਆਪਣਾ ਇੱਕ ਦੂਤ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜਿਆ ਕਿ ਪਹਿਲਾਂ ਜੰਗ ਤੋਂ ਪਹਿਲਾਂ ਗੱਲਬਾਤ ਦੇ ਨਾਲ ਜੇ ਗੱਲ ਬਣ ਜੇ ਤਾਂ ਚੰਗਾ। ਅਬਦੁਲ ਖਾਨ ਨੇ ਆਪਣਾ ਇੱਕ ਦੂਤ ਭੇਜਿਆ ਹੈ,
ਗੁਰੂ ਪਲਾਵੋ ਤਜ ਕਰ ਥਾਨ,
ਉਹ ਦੂਤ ਨੂੰ ਕਹਿ ਕੇ ਭੇਜਿਆ, ਇਹਨੇ ਆਖਿਆ ਵੀ ਦੂਤ ਜਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਆਖ ਕਿ ਗੁਰੂ ਜੀ ਇਹ ਜਗ੍ਹਾ ਛੱਡ ਕੇ ਭੱਜ ਜਾਓ, ਇਹ ਜਗ੍ਹਾ ਛੱਡ ਕੇ ਕਿਤੇ ਹੋਰ ਥਾਂ ਤੇ ਦੌੜ ਜਾਓ,
ਸਭੇ ਅਪਰਾਧ ਮਿਟੇ ਚੱਲ ਜਾਓ,
ਤੁਹਾਡੀਆਂ ਸਾਰੀਆਂ ਗਲਤੀਆਂ ਮਾਫ਼ ਹੋ ਜਾਣਗੀਆਂ ਜੇ ਤੁਸੀਂ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਚਲੇ ਜਾਓ।
ਭਲੋ ਨਾ ਨਿਤ ਉਤਪਾਤੀ ਉਠਾਓ,
ਚੰਗਾ ਨਹੀਂ ਹੈ ਕਿ ਤੁਸੀਂ ਰੋਜ਼ ਰੋਜ਼ ਉਤਪਾਤ ਕਰੋ, ਰੋਜ਼ ਰੋਜ਼ ਲੜਾਈ ਕਰੋ, ਇਹ ਚੰਗਾ ਨਹੀਂ ਹੈ।
ਆਯੂ ਦੂਤ ਗੁਰੂ ਕੇ ਤੀਰ,
ਇਹਦਾ ਅਬਦੁਲ ਖਾਨ ਨੇ ਆਪਣਾ ਇੱਕ ਦੂਤ ਭੇਜਿਆ, ਉਹ ਦੂਤ ਚੱਲ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੋਲ ਆਇਆ ਹੈ।
ਦੇਖਤ ਪਯੋ ਤਿਆਰ ਪੱਟ ਪੀਰ,
ਜਦੋਂ ਦੂਤ ਆਇਆ ਉਹਨੇ ਵੇਖਿਆ ਵੀ ਅੱਗੇ ਸਤਿਗੁਰੂ ਜੀ ਵੀ ਤਿਆਰੀ ਕਰਕੇ ਬੈਠੇ ਨੇ, ਸੂਰਮੇ ਤਿਆਰ ਬਰ ਤਿਆਰ ਹੋਏ, ਘੋੜਿਆਂ ਤੇ ਚੜੇ ਉਡੀਕਾਂ ਕਰ ਰਹੇ ਨੇ ਕਿ ਫੌਜ ਆਵੇ ਤੇ ਅਸੀਂ ਜੰਗ ਕਰੀਏ।
ਅਰੇ ਹੋਏ ਕਰ ਬੰਧਨ ਕੀਨ,
ਦੂਤ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਪਹੁੰਚਿਆ, ਛੇਵੇਂ ਪਾਤਸ਼ਾਹ ਨੂੰ ਆ ਕੇ ਉਹ ਦੂਤ ਨੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਅਬਦੁਲ ਖਾਨ ਸੰਦੇਸਾ ਦੀਨ,
ਉਹਨੇ ਅਬਦੁਲ ਖਾਨ ਦਾ ਸੁਨੇਹਾ ਸੁਣਾਇਆ, ਕਹਿੰਦਾ ਗੁਰੂ ਜੀ ਮੈਨੂੰ ਸੂਬੇ ਜਲੰਧਰ ਅਬਦੁਲ ਖਾਨ ਨੇ ਤੁਹਾਡੇ ਕੋਲ ਭੇਜਿਆ, ਉਹਨੇ ਤੁਹਾਨੂੰ ਸੁਨੇਹਾ ਭੇਜਿਆ ਹੈ।
ਨਾਹਕ ਤੁਮ ਘੇਰੜ ਕੋ ਮਾਰਾ,
ਉਹ ਕਹਿੰਦਾ ਵੀ ਤੁਸੀਂ ਨਾਹਕ ਬਿਨਾਂ ਗੱਲ ਤੋਂ ਭਗਵਾਨ ਦਾਸ ਘੇਰੜ ਨੂੰ ਮਾਰਿਆ, ਘੇੜ ਨੂੰ ਬਿਨਾਂ ਗੱਲ ਤੋਂ ਤੁਸੀਂ ਮਾਰ ਮੁਕਾਇਆ ਹੈ।
ਮਚੀਨ ਕਰ ਕੋਟੀ ਉਸਾਰਾ,
ਪੂਰੇ ਜਗ੍ਹਾ ਘੇੜ ਦੀ ਹੈ ਤੇ ਉਹ ਜਗ੍ਹਾ ਖੋ ਕੇ ਤੁਸੀਂ ਉੱਥੇ ਕਿਲਾ ਉਸਾਰ ਲਿਆ, ਉੱਥੇ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕੈਸੋ ਬੂਜ ਕੀਨ ਏ ਕਾਜ,
ਗੁਰੂ ਜੀ ਇਹ ਕੰਮ ਤੁਸੀਂ ਕਿਹਨੂੰ ਪੁੱਛ ਕੇ ਕੀਤਾ? ਅਬਦੁਲ ਖਾਨ ਪੁੱਛ ਰਿਹਾ, ਉਹ ਕਹਿੰਦਾ ਤੁਸੀਂ ਇਹ ਕੰਮ ਕਿਹਨੂੰ ਪੁੱਛ ਕੇ ਕੀਤਾ ਹੈ?
ਲੀਨਸ ਪ੍ਰਥਮ ਸ਼ਾਹ ਕੋ ਬਾਜ,
ਪਹਿਲਾਂ ਵੀ ਵਧੀਕੀ ਕੀਤੀ ਹੈ, ਬਾਦਸ਼ਾਹ ਸ਼ਾਹਜਹਾਨ ਦਾ ਜਿਹੜਾ ਬਾਜ ਹੈ ਉਹ ਤੁਸੀਂ ਪਹਿਲਾਂ ਖੋਇਆ ਹੈ।
ਗਾਦੀ ਫਕਰਨ ਕੇਰ ਤੁਹਾਰੀ, ਕਿਉ ਰਾਜਨ ਸਮ ਰੀਤੀ ਤਾਰੀ,
ਇਹ ਤੁਹਾਡੀ ਫਕੀਰਾਂ ਦੀ ਗੱਦੀ ਆ, ਤੁਸੀਂ ਰਾਜਿਆਂ ਵਾਲਾ ਕੰਮ ਕਿਉਂ ਕਰਦੇ ਹੋ? ਤੁਹਾਡਾ ਕੰਮ ਹੈ ਫਕੀਰੀ ਕਰਨੀ ਤੇ ਫਕੀਰਾਂ ਦੀ ਗੱਦੀ ਹੈ ਤੇ ਤੁਸੀਂ ਇਹ ਰਾਜਿਆਂ ਵਾਲੀ ਰੀਤੀ ਕਿਉਂ ਧਾਰਨ ਕੀਤੀ ਹੋਈ ਹੈ?
ਤਰਾਸ ਨਾ ਧਰੋ ਕਿਸੀ ਕੋ ਮਨ ਮੈਂ,
ਤੁਸੀਂ ਕਿਸੇ ਦਾ ਵੀ ਡਰ ਆਪਣੇ ਮਨ ਚ ਨਹੀਂ ਮੰਨਦੇ, ਕਿਸੇ ਦਾ ਵੀ ਭੈ ਨਹੀਂ ਪਏ ਮੰਨਦੇ।
ਸਨਮੁਖ ਹੋਤ ਸ਼ਾਹ ਸੋ ਰਨ ਮੈਂ,
ਔਰ ਜੰਗ ਦੇ ਮੈਦਾਨ ਵਿਚ ਤੁਸੀਂ ਬਾਦਸ਼ਾਹ ਦੇ ਸਾਹਮਣੇ ਵੀ ਲੜਨ ਨੂੰ ਤਿਆਰ ਹੋ ਗਏ।
ਛਿਮੈ ਸਕਲ ਅਪਰਾਧ ਤੁਮਾਰੇ,
ਗੁਰੂ ਜੀ ਇਹ ਜਿੰਨੇ ਅਪਰਾਧ ਤੁਸੀਂ ਕੀਤੇ ਨੇ ਸਭ ਤੁਹਾਡੇ ਮਾਫ ਕਰਦਾ ਸੂਬਾ ਜਲੰਧਰ। ਉਹ ਕਹਿੰਦਾ ਮੈਂ ਤੁਹਾਡੇ ਸਾਰੇ ਅਪਰਾਧ ਮਾਫ ਕਰਦਾ ਹਾਂ।
ਤਜੋ ਗ੍ਰਾਮ ਕੋ ਜਾਓ ਪਦਾਰੇ,
ਤੁਸੀਂ ਇਹ ਪਿੰਡ ਛੱਡ ਕੇ ਚਲੇ ਜਾਓ, ਇਹ ਜਗ੍ਹਾ ਛੱਡ ਕੇ ਤੁਸੀਂ ਚਲੇ ਜਾਓ।
ਨਾ ਤਾਂ ਮੈਂ ਆਇਓ ਦਲ ਜੋਰ,
ਨਹੀਂ ਤਾਂ ਮੈਂ ਦਲ ਇਕੱਠਾ ਕਰਕੇ ਆ ਪਹੁੰਚਿਆ, ਫੌਜ ਆਪਣੀ ਲੈ ਕੇ ਆ ਪਹੁੰਚਿਆ ਹਾਂ।
ਸੁਣ ਅਪਰਾਧੇ ਆਪ ਕੀ ਔਰ,
ਤੁਹਾਡੇ ਨਾਲ ਲੜਨ ਵਾਸਤੇ ਮੇਰਾ ਸਾਰਾ ਦਲ ਤਿਆਰ ਖੜਾ ਹੈ, ਜੇ ਤੁਸੀਂ ਗੱਲ ਮੰਨ ਕੇ ਛੱਡ ਕੇ ਚਲੇ ਜਾਓ ਤੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ।
ਉਲਟਾ ਪੂਰਬ ਕੋ ਸਭ ਲੈ,
ਤੇ ਜੇ ਤੁਸੀਂ ਨਾ ਮੰਨੇ ਤੇ ਨਵਾਬ ਕਹਿੰਦਾ ਮੈਂ ਪਹਿਲਾਂ ਸਾਰੇ ਅਪਰਾਧਾਂ ਦਾ ਬਦਲਾ ਲਵਾਂਗਾ ਤੁਹਾਡੇ ਕੋਲੋਂ।
ਬਾਜ ਹਜ਼ਰਤ ਕੋ ਦੇ,
ਔਰ ਜਿਹੜਾ ਤੁਹਾਡੇ ਕੋਲ ਬਾਜ ਹੈ ਉਹ ਬਾਜ ਤੁਹਾਡੇ ਕੋਲੋਂ ਖੋ ਕੇ ਮੈਂ ਬਾਦਸ਼ਾਹ ਨੂੰ ਦੇਵਾਂਗਾ।
ਤੁਮਕੋ ਗੈ ਲੈ ਚਲੋ ਜੀਵਤ,
ਔਰ ਤੁਹਾਨੂੰ ਜਿਉਂਦਿਆਂ ਜੀ ਫੜ ਕੇ ਕੈਦੀ ਬਣਾ ਕੇ ਬਾਦਸ਼ਾਹ ਕੋਲ ਲੈ ਜਾਵਾਂਗਾ।
ਕੌਣ ਵਡਾਈ ਮੈਂ ਸਿਰ ਥੀਵਤ,
ਜਿਹੜੀ ਵਡਿਆਈ ਚ ਤੁਸੀਂ ਟਿਕੇ ਬੈਠੇ ਹੋ ਭਾਵ ਮਾਣ ਨਾ ਕਰੋ, ਇਹ ਵਡਿਆਈ ਨਹੀਂ ਰਹਿਣੀ ਜਿਹੜੀ ਤੁਸੀਂ ਧਾਰਨ ਕੀਤੀ ਹੋਈ ਹੈ।
10,000 5,000 ਸੋਜੋਦਾ,
ਮੇਰੇ ਨਾਲ 15,000 ਫੌਜ ਚੜ ਕੇ ਆਈ ਹੈ, ਕੋਈ ਥੋੜੀ ਫੌਜ ਨਹੀਂ ਹੁੰਦੀ, 15,000 ਫੌਜ ਮੇਰੇ ਨਾਲ ਚੜ ਕੇ ਆਈ ਹੈ।
ਆਵਤ ਉਮਡੇ ਦਲ ਕਰ ਕ੍ਰੋਧਾ,
ਬੜਾ ਕ੍ਰੋਧ ਧਾਰ ਕੇ ਮੇਰਾ ਇਹ ਸਾਰਾ ਦਲ ਚੜ ਕੇ ਆ ਰਿਹਾ ਹੈ।
ਮਾਰੇ ਯਾਰ ਕਿਤੋਂ ਗੈ ਲੈ,
ਮਾਰੇ ਜਾਓਗੇ ਜਾਂ ਤੁਹਾਨੂੰ ਪਕੜ ਕੇ ਜਿੰਦਾ ਲੈ ਕੇ ਜਾਇਆ ਜਾਏਗਾ, ਇਸ ਕਰਕੇ ਹਾਲੇ ਵੀ ਸਮਾਂ ਹੈ।
ਪੁੰਨੇ ਉਪਾਓ ਛੂਟਨ ਨੇ ਪੈ,
ਚਲੇ ਜਾਓ ਤੇ ਜੇ ਫੜੇ ਗਏ ਨਾ ਤੇ ਫਿਰ ਤੁਹਾਡੇ ਕੋਲੋਂ ਛੁਟਿਆ ਨਹੀਂ ਜਾਣਾ, ਤੁਹਾਡੇ ਕੋਲ ਕੋਈ ਉਪਾਅ ਨਹੀਂ ਰਹਿਣਾ।
ਸੁਣ ਸ਼੍ਰੀ ਹਰਗੋਬਿੰਦ ਰਸਾਏ,
ਜਦੋਂ ਦੂਤ ਨੇ ਅਬਦੁਲ ਖਾਨ ਸੂਬੇ ਜਲੰਧਰ ਦੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਈਆਂ ਤੇ ਛੇਵੇਂ ਪਾਤਸ਼ਾਹ ਨੇ ਸੁਣੀਆਂ, ਸੁਣ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਵੀ ਰਸ ਵਿਚ ਆ ਗਏ। ਵੀ ਰਸ ਵਿਚ ਆ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ
ਸੰਗ ਦੂਤ ਕੇ ਬਾਕੀ ਹਲਾਏ,
ਉਸ ਦੂਤ ਨੂੰ ਸਤਿਗੁਰਾਂ ਨੇ ਜਵਾਬ ਦਿੱਤਾ, ਉਸ ਦੂਤ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ,
ਪਾਜੈ ਗੀਦੀ ਹੋਏ ਗਵਾਰ, ਹਮ ਜੀਤੇਂਗੇ ਜਾ ਰੰਗ ਜੁਝਾਰ।
ਮਹਾਰਾਜ ਜੀ ਕਹਿੰਦੇ ਉਹ ਦੂਤ ਜਾ ਕੇ ਕਹਿੰਦੇ ਆਪਣੇ ਸੂਬੇ ਜਲੰਧਰ ਨੂੰ ਕਿ ਭੱਜਣਾ ਕੰਮ ਕਾਇਰਾਂ ਤੇ ਗੀਦੀਆਂ ਦਾ ਹੁੰਦਾ, ਬੁਜਲਾਂ ਦਾ ਕੰਮ ਹੁੰਦਾ, ਜੰਗ ਨੂੰ ਵੇਖ ਕੇ ਭੱਜ ਜਾਣਾ। ਅਸੀਂ ਗੀਦੀ ਨਹੀਂ, ਅਸੀਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਜੁਝਾਰੂਆਂ ਵਾਂਗੂ ਲੜ ਕੇ ਫਤਿਹ ਪ੍ਰਾਪਤ ਕਰਾਂਗੇ।
ਸ਼ਾਹ ਜਹਾਂ ਤੁਮਰੋ ਐ ਸ਼ਾਉ ਹਮਰੋ ਕਰਤਾ ਪੁਰਖ ਅਲਾਊ।
ਤੁਹਾਡਾ ਸ਼ਾਹ ਹੈ ਬਾਦਸ਼ਾਹ ਸ਼ਾਹਜਹਾਨ ਤੇ ਸਾਡਾ ਸ਼ਾਹ ਹੈ ਕਰਤਾ ਪੁਰਖ ਪਰਮਾਤਮਾ ਅਕਾਲ ਪੁਰਖ ਅੱਲਾਹ। ਸਾਡਾ ਉਹ ਸ਼ਾਹ ਹੈ, ਤੁਹਾਡਾ ਸ਼ਾਹ ਸ਼ਾਹਜਹਾਨ ਬਾਦਸ਼ਾਹ ਤੇ ਸਾਡਾ ਸ਼ਾਹ ਰਾਜਿਆਂ ਦਾ ਰਾਜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਗਿਹੋ ਜਾਏ ਕੋ ਮਾਰਿਓ ਜਾਏ,
ਕਹਿੰਦੇ ਫੜਿਆ ਜਾਣਾ ਜਾਂ ਮਾਰਿਆ ਜਾਣਾ।
ਜਾਣਿਓ ਜਾਏ ਬਿਲਮ ਨੈ ਕਾਏ,
ਇਹ ਤਾਂ ਜੰਗ ਤੋਂ ਬਾਅਦ ਪਤਾ ਲੱਗੇਗਾ ਵੀ ਕੌਣ ਫੜਿਆ ਜਾਂਦਾ ਤੇ ਕੌਣ ਮਾਰਿਆ ਜਾਂਦਾ। ਅਬਦੁਲ ਖਾਨ ਜੰਗ ਤੋਂ ਪਹਿਲਾਂ ਹੀ ਨਤੀਜੇ ਤੇ ਪਹੁੰਚਿਆ ਹੋਇਆ, ਜਦੋਂ ਲੜੇਗਾ ਪਤਾ ਤਾਂ ਫਿਰ ਲੱਗੇਗਾ ਨਾ ਵੀ ਫੜਿਆ ਕੌਣ ਜਾਂਦਾ ਤੇ ਮਾਰਿਆ ਕੌਣ ਜਾਂਦਾ।
ਮੀਰੀ ਅਰ ਪੀਰੀ ਜਗ ਦੋਏ ਗਾਦੀ ਤਖਤ ਲੀਏ ਹਮ ਸੋਏ।
ਮੀਰੀ ਤੇ ਪੀਰੀ ਇਹ ਜੱਗ ਵਿਚ ਦੋਵੇ ਨੇ ਤੇ ਅਸੀਂ ਗੱਦੀ ਦੇ ਨਾਲ ਤਖਤ ਨੂੰ ਵੀ ਪ੍ਰਾਪਤ ਕੀਤਾ ਔਰ ਉਸ ਤਖਤ ਤੇ ਬੈਠ ਕੇ ਮੀਰੀ ਤੇ ਪੀਰੀ ਦੋਵੇਂ ਅਸੀਂ ਧਾਰਨ ਕੀਤੀਆਂ ਹਨ।
ਜੰਗ ਸੰਗ ਸਦ ਕਾਮ ਅਮਾਰਾ,
ਸਾਡਾ ਸਦਾ ਹੀ ਜੰਗ ਦੇ ਨਾਲ ਕੰਮ ਹੈ, ਅਸੀਂ ਤਾਂ ਸਦਾ ਹੀ ਜੰਗ ਲੜਨਾ ਧਰਮ ਯੁੱਧ ਲੜਨਾ ਹੈ।
ਮਾਰੇ ਸ਼ਤਰੁਨ ਵਧਿਓ ਅਖਾੜਾ,
ਜਿਹੜਾ ਇਹ ਅਖਾੜਾ ਦੁਸ਼ਮਣਾਂ ਦਾ ਵਧਿਆ ਹੋਇਆ ਨਾ, ਦੋਖੀਆਂ ਦਾ ਜਾਲਮਾਂ ਦਾ, ਇਹਨਾਂ ਨੂੰ ਅਸੀਂ ਜੰਗ ਦੇ ਮੈਦਾਨ ਵਿਚ ਮਾਰਾਂਗੇ।
ਜਿਸ ਮਗ ਭੇਜਿਓ ਮੁਗਲ ਸਖਾਨ,
ਮਹਾਰਾਜ ਜੀ ਕਹਿੰਦੇ ਜਿਹੜੇ ਰਾਹ ਅਸੀਂ ਮੁਖਲਸ ਖਾਨ ਨੂੰ ਭੇਜਿਆ, ਮੁਖਲਸ ਖਾਨ ਉਹ ਸੀ ਜਿਹੜਾ 7000 ਫੌਜ ਲੈ ਕੇ ਆਇਆ ਸੀ ਅੰਮ੍ਰਿਤਸਰ ਸਾਹਿਬ। ਮਹਾਰਾਜ ਜੀ ਕਹਿੰਦੇ ਜਿਹੜੇ ਰਸਤੇ ਅਸੀਂ ਮੁਖਲਸ ਖਾਨ ਨੂੰ ਭੇਜਿਆ ਹੈ,
ਤੈ ਕੋ ਤੁਮ ਅਬ ਚੈਸ ਪਿਆਨ,
ਇਹ ਸੂਬਾ ਜਲੰਧਰ ਉਸੇ ਰਸਤੇ ਹੁਣ ਅਸੀਂ ਤੈਨੂੰ ਉਸੇ ਜਗ੍ਹਾ ਭੇਜਣਾ ਜਿੱਥੇ ਮੁਖਲਸ ਖਾਨ ਨੂੰ ਭੇਜਿਆ ਹੈ। ਆ ਜਾ ਚੜ ਕੇ ਉਸੇ ਰਸਤੇ ਭੇਜਾਂਗੇ ਜਿੱਧਰ ਮੁਖਲਸ ਖਾਨ ਨੂੰ ਭੇਜਿਆ।
ਸ਼ਤਰੂ ਬਦਨ ਕੋ ਨੈ ਅਪਰਾਧੂ,
ਕਿਉਂਕਿ ਦੁਸ਼ਮਣ ਨੂੰ ਮਾਰਨਾ ਕੋਈ ਅਪਰਾਧ ਨਹੀਂ ਹੈ। ਜਿਹੜਾ ਦੁਸ਼ਮਣ ਚੜਾਈ ਕਰਕੇ ਆਵੇ ਉਹਨੂੰ ਮਾਰਨਾ ਅਪਰਾਧ ਨਹੀਂ। ਆਪਣੀ ਜਾਨ ਬਚਾਉਣ ਵਾਸਤੇ ਲੜਨਾ ਤੇ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਨੂੰ ਮਾਰਨਾ ਇਹ ਕੋਈ ਅਪਰਾਧ ਨਹੀਂ ਗਿਣਿਆ ਜਾ ਸਕਦਾ।
ਹੋਤ ਦੋਸ਼ ਜੈ ਦੁਖ ਲੈ ਸਾਧੂ,
ਕਹਿੰਦੇ ਉੱਥੇ ਦੋਸ਼ ਹੁੰਦਾ ਲੜਨਾ, ਹਮਲਾ ਕਰਕੇ ਜਿੱਥੇ ਜਾਣ ਬੁੱਝ ਕੇ ਕਿਸੇ ਨੂੰ ਮਾਰਨਾ।
ਤੁਮਰੇ ਹਤਨ ਏਤੀ ਉਤਪਾਤ,
ਤੁਹਾਨੂੰ ਮਾਰਨ ਵਾਸਤੇ ਜਿਹੜੇ ਉਤਪਾਤ ਹਨ,
ਹੋਤੇ ਆਪ ਹੀ ਨੈ ਮਿਟ ਜਾਤ,
ਆਪੇ ਹੀ ਉਤਪਾਤ ਆਪਣੇ ਆਪ ਹੀ ਹੋ ਰਹੇ ਨੇ, ਇਹ ਮਿਟ ਨਹੀਂ ਸਕਦੇ। ਤੁਹਾਨੂੰ ਮਾਰਨ ਵਾਸਤੇ ਪ੍ਰਮਾਤਮਾ ਆਪੇ ਹੀ ਇਹ ਵਿਉਂਤ ਬਣਾ ਰਿਹਾ।
ਉਹ ਘੇਰੜ ਕੋ ਹਮ ਸਮਝਾਵਾ,
ਜਿਹੜਾ ਘੇਰੜ ਜਿਹਦੇ ਪਿੱਛੇ ਤੁਸੀਂ ਚੜ ਕੇ ਆਏ, ਉਹ ਘੇਰੜ ਨੂੰ ਅਸੀਂ ਬੜਾ ਸਮਝਾਇਆ ਸੀ, ਭਗਵਾਨ ਦਾਸ ਘੇਰੜ ਨੂੰ ਅਸੀਂ ਬੜੀ ਮਤ ਦਿੱਤੀ ਸੀ।
ਪ੍ਰੇਰੇ ਉਹ ਕਾਲ ਨਹੀਂ ਮਨ ਲਾਵਾ,
ਪਰ ਉਹਨੂੰ ਕਾਲ ਨੇ ਇਹੋ ਜਿਹਾ ਪ੍ਰੇਰਿਆ, ਉਹਨੇ ਸਾਡੀ ਗੱਲ ਆਪਣੇ ਮਨ ਚ ਨਹੀਂ ਸਮਝੀ।
ਹਮਨੇ ਕੌਣ ਦੁਰਗ ਅਬ ਪਾਇਓ,
ਨਾਲੇ ਅਸੀਂ ਕਿਹੜਾ ਇੱਥੇ ਕਿਲਾ ਪਾਈ ਬੈਠੇ ਆ, ਵੇਖ ਲੈ ਕਿਹੜਾ ਕਿਲਾ ਬਣਾਇਆ ਇੱਥੇ। ਇਹ ਝੂਠੀਆਂ ਗੱਲਾਂ ਕਹਿ ਕੇ ਚੜਾ ਕੇ ਲਿਆਏ ਨੇ। ਸੂਬੇ ਜਲੰਧਰ ਨੂੰ ਸੋਚਣਾ ਚਾਹੀਦਾ ਕਿ ਮੈਂ ਕਿਸੇ ਦੇ ਆਖੇ ਲਾ ਕੇ ਉਦਾਂ ਹੀ ਹਮਲਾ ਕਰ ਰਿਹਾ। ਇਹ ਤੁਹਾਡਾ ਜੁਰਮਾਨਾ ਪੁਣਾ ਨਹੀਂ ਕਿ ਤੁਸੀਂ ਕੋਈ ਵਿਚਾਰ ਨਹੀਂ ਕੀਤੀ, ਘੋਖ ਨਹੀਂ ਕੀਤੀ, ਫੌਜ ਲੈ ਕੇ ਆ ਗਏ ਹੋ। ਵੇਖ ਇੱਥੇ ਕਿਹੜਾ ਕਿਲਾ ਅਸੀਂ ਉਸਾਰਿਆ ਹੈ।
ਚਾਰ ਦਿਵਸ ਬਿਸਰਾਮ ਬਣਾਇਓ,
ਅਸੀਂ ਤਾਂ ਚਾਰ ਕ ਦਿਨਾਂ ਵਾਸਤੇ ਰਹਿਣ ਲਈ ਇੱਥੇ ਜਗ੍ਹਾ ਬਣਾਈ, ਚਾਰ ਕ ਦਿਨ ਇੱਥੇ ਰਹਿਣਾ ਚਲੇ ਜਾਣਾ।
ਚੜ ਕਰੇ ਆਏ ਸਿਆਣ ਨਾ ਕਰੀ,
ਅਬਦੁਲ ਖਾਨ ਚੜ ਕੇ ਆ ਗਿਆ, ਉਹਨੇ ਸਿਆਣਪ ਨਹੀਂ ਕੀਤੀ।
ਤਉ ਛਿਮਾ ਹਮ ਤੁਮ ਪਰ ਤਰੀ,
ਫਿਰ ਵੀ ਅਸੀਂ ਮਾਫ ਕਰਦੇ ਹਾਂ, ਹਲੇ ਵੀ ਅਬਦੁਲ ਖਾਨ ਨੂੰ ਕੋਈ ਵੀ ਵਾਪਸ ਮੁੜ ਜਾਏ, ਫਿਰ ਵੀ ਅਸੀਂ ਮਾਫ ਕਰਦੇ ਜੇ ਚੜ ਕੇ ਆਇਆ ਹੈ।
ਚਲੇ ਜਾਓ ਜੇ ਚਾਹੋ ਜਿਠਾਈ,
ਜੇ ਤੁਸੀਂ ਆਪਣੀ ਵਡਿਆਈ ਚਾਹੁੰਦੇ ਹੋ ਤੇ ਵਾਪਸ ਚਲੇ ਜਾਓ, ਵਾਪਸ ਮੁੜ ਜਾਓ।
ਨਾ ਤਾਂ ਲਖੋ ਮ੍ਰਿਤੂ ਨਿਆਰਾਈ,
ਨਹੀਂ ਤਾਂ ਸਮਝ ਲੋ ਮੌਤ ਤੁਹਾਡੇ ਨੇੜੇ ਆਈ ਹੈ।
کہو دوت ایمی عبدل خان،
اے دوت جا کے کہہ دے عبدل خان نو ساڈیاں گلاں جویں اسی کہیاں ہن،
اے مل بو چے مغلس خان،
اونوں جا کے کہہ دے کہ جے تو مخلص خان نو ملنا چاہنا اگے جم دوت دے گھر جا کے اگے نرکاں وچ پہنچ کے جے تو مخلص خان نو ملنا چاہندا ہے
او چل آؤ نہ روکے کوئی،
آ جائے بے شک اسی نہیں روک دے، جے مخلص خان نو ملنا ہی چاہندا نا مہاراج جی کہندے جتھے اونوں مار کے بھیجیا جو اتھے جانا ہی چاہندا ہے تے آ جاوے چڑھ کے کوئی نہیں روکدا،
جے ہٹ جاؤ تا جیون ہوئی،
جے ہٹ کے واپس مڑ جاندا تے او دا جیون بچیا رہے گا، زندگی بچی رہے گی،
او میں اک نرنے کر لیجے،
او اج اک کم دا نرنا کر لے، جے اگے آئے گا تے مرے گا، جی پیچھے جائے گا تو انہوں زندگی مل جائے گی،
لڑے مرتک ہوئے ہٹ بے جی جائے،
جی لڑے گا تو موت ہوئے گی، جی ہٹ جائے گا تو جیوے گا،
تن سر تن گمنیوں تب دوت،
اے سن کے دوت نے سر تنیا کہنا لگتا گرو جی نہیں منن گے،
دیکھو گر ٹگ جتا کسوت،
انہیں گرو صاحب دے کول پرتیکول دشا ویکھی ہے،
عبدل خان جائے سمجھائے،
دوت واپس آیا عبدل خان دے کول پہنچیا، آ کے عبدل خان نو نے ساری گل سمجھائی،
کہو نرپے جم تتھا الایو،
نرپے ہو کے گرو صاحب دے کہے ہوئے بول نے سنائے،
سپنے پی جم ڈرت نہ شیر، تم ہیرے ہو گر بڑو دلیر،
دوت کہن لگا نواب صاحب جویں ببر شیر سپنے وچ وی نہیں نا کدے ڈردا، ایداں ویکھ کے آیا میں گرو ہرگوبند صاحب نوں، انہاں دے من چ رنچک ماتر وی ڈر کوئی نہیں، جویں ببر شیر سپنے چ وی کدے نہیں ڈردا، کہندے ایداں میں انہاں نوں ویکھ کے آیا ہاں، ایہو جا گرو دلیر ہے،
شاہ آد صوبے عمر آئے تنک تراس کس تے پائے،
آ جڑے تیرے امراو چڑھ کے آئے نے، کہندے بادشاہ بھی چڑھ کے آ جائے تے اسی کسے دا پہ نہیں مندے، ایداں انہاں دے من چ رنچک ماتر بھی تنک ماتر بھی تراس نہیں ہے،
پیار لرن رن کو بن رہے ہو ڈرت نا ڈرت نا سب بد کہو،
لڑائی کرن واسطے تیار بیٹھے نے، نہ ڈردے نے نہ ٹلدے نے، انہاں تے ساریاں ودیاں بنائیاں ہوئیاں لڑن واسطے،
سن کر کوپیو عبدل خان،
سن کے عبدل خان بڑا غصے وچ آیا،
جنگ کرن کو پا ساودھان،
انہیں آخیا بھی ہن جنگ لڑنا ہی پینا، جنگ لڑن واسطے ساودھان ہویا،
چلیو سمک تو سے تم کارے،
اپنے سامنے نگارے بجاؤندا چل پیا،
باد تے اپر بجے تن پارے،
اور بھی جڑے جنگی ساج نے نفیریاں آدک بج پیا،
شلک تو پنگن سمکھ چلائی،
سامنے ہو کے بندوقاں دیاں گولیاں داگیاں ہن،
اٹھیو توم رج جت سمدائی،
تے کہندے توں آکاش دے وچ چھا گیا، ادھر گھوڑیاں دے پوڑاں نال مٹی اڈ کے آکاش وچ چھا گئی،
سینا کدوں کٹا چڑھ آئی،
کہندے فوج چڑھ کے آئی ہے، جا اس طرح کہہ لیے بھی کالے رنگ دے بدل ہی چڑھ کے آ گئے نے،
پلیتے چھٹا سوہائی،
پلیتے تو رہے نے کہندے او اے بجلی دے سمان چمک دے ہن،
برکت گاج گرت بو باری،
کہ کہندے کڑک دیاں نے گولیاں تے اداں لگدا جویں گڑے پے رہے ہن،
پاتر سرپس کنچ ڈر پاری،
تے جدوں بدل گرجدے نے تے سپ ڈردے نے، کہندے اداں جڑے کائر نے او وی ڈر رہے ہن،
مور سورما سنیا رکھائے،
بدلاں دی گرجاہٹ سن کے مور پہلا پاؤندے نے، ایدا نگاریاں دیاں نفیریاں دی آوازاں سن کے سورمیاں نوں لڑن دا چاؤ پیدا ہوندا ہے،
گلکاں جن کر کابر کھائے،
گولیاں مانو جویں بجلی چمک رہی ہے،
شری گر تیر سمیر بہے بنا کسی ریت دیکھت ہے بن ٹھن،
جڑی کٹا چڑھ کے آئی ہے نا، اے گرو ہرگوبند صاحب دی ہوا چلنی اگوں الٹی کفیری ہوا، تاں جا کے سمیر دے نال انہاں نے پیچھے ہٹنا، ادوں تک انہاں نے بعد نہیں آنا، جدوں تک چھویں پاتشاہ دے کھپرے تیر اگوں چل کے انہاں دیاں چھاتیاں نوں پروندے نہیں، تے جس پرکار نال او جنگ آرمب ہویا ہے، ستگراں دا سورما بھائی جٹو ਅੱਗੇ ਵੱਧ ਵੱਧ ਕੇ ਲੜ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਭਾਈ ਜੱਟੂ ਜੀ 200 ਸੂਰਮਿਆਂ ਦਾ ਜਥਾ ਲੈ ਕੇ ਅੱਗੇ ਵੱਧ ਕੇ ਲੜ ਰਹੇ ਨੇ। ਜਿਵੇਂ ਜਿਵੇਂ ਅੱਗੇ ਸਾਰਾ ਜੰਗ ਹੋਇਆ, ਗੁਰਮੁਖ ਪਿਆਰੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਤੁਰਕਾਂ ਨੂੰ ਮਾਰ ਕੇ, ਸੈਂਕੜਿਆਂ ਨੂੰ ਮਾਰ ਕੇ ਆਪ ਸ਼ਹੀਦ ਹੋ ਰਹੇ ਨੇ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।